ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤਿ ਛੇਵਾਂ ਅਧਿਆਇ ਆਰੰਭ ਦੋਹਰਾ। ਖਸਟੇ ਸ੍ਰੇਸ਼ਟ ਜਨਾਨ ਕੀ ਵਰਣਨ ਕਰੇ ਪ੍ਰਸੰਸ, ਸ਼ੁਭ ਸਲੋਕ ਸਤਰਾ ਤਿਸੇ ਹਿਰਦੈ ਕਮਲ ਕੋ ਹੰਸ। ਖਸਟੇ ਸ੍ਰੇਸ਼ਟ ਜਨਾਨ ਕੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਛੇਵਾਂ ਅਧਿਆਇ ਆਪਾਂ ਆਰੰਭ ਕਰਨ ਜਾ ਰਹੇ ਹਾਂ। ਇਹ ਵਿਰਾਗ ਸ਼ਤਕ ਦਾ ਛੇਵਾਂ ਅਧਿਆਇ, ਜਿਸ ਵਿੱਚ ਪ੍ਰਥਰ ਜੋਗੀ ਜੀ ਸ੍ਰੇਸ਼ਟ ਮਹਾਂਪੁਰਸ਼ਾਂ ਦੀ, ਭਲੇ ਪੁਰਸ਼ਾਂ ਦੀ ਵਡਿਆਈ ਕਰਨਗੇ, ਨਾਲ ਅਗਿਆਨੀਆਂ ਦਾ ਵੀ ਕਥਨ ਕਰਨਗੇ। ਸੋ ਆਓ ਆਪਾਂ ਵਿਰਾਗ ਸ਼ਤਕ ਦੇ ਛੇਵੇਂ ਅਧਿਆਇ ਨੂੰ ਪੜ੍ਹੀਏ, ਜਿਸ ਵਿਰਾਗ ਸ਼ਤਕ ਨੂੰ ਪਾਰਥਰ ਜੀ ਨੇ ਲਿਖਿਆ ਹੋਇਆ ਹੈ। ਅਤੇ ਵਿਰਾਗ ਇੱਕ ਮਹਾਨ ਵਸਤੂ ਆ। ਭਗਤ ਕਬੀਰ ਭਗਤ ਰਵਿਦਾਸ ਜੀ ਕਹਿੰਦੇ, ਕਹਿ ਰਵਿਦਾਸ ਪਰਮ ਬੈਰਾਗ, ਹਿਰਦੇ ਰਾਮ ਕੀ ਨਾ ਜਪਸ ਅਭਾਗ। ਭਗਤ ਰਵਿਦਾਸ ਜੀ ਕਥਨ ਕਰਦੇ ਹੈ ਕਿ ਇਹ ਮਨੁੱਖ ਜਿਹੜਾ ਪਰਮ ਬੈਰਾਗ ਆ, ਧਰਤੀ ਪਰ ਤਰਤਮ ਬੈਰਾਗ ਆ, ਉਸ ਨੂੰ ਧਾਰਨ ਕਰਕੇ ਹਿਰਦੇ ਰਾਮ ਕੀ ਨਾ ਜਪਸ ਅਭਾਗ, ਇਹ ਭਾਗਾਂ ਤੋਂ ਹੀਣੇ ਜੀਵ, ਤੂੰ ਆਪਣੇ ਹਿਰਦੇ ਦੇ ਵਿੱਚ ਹਿਰਦੇ ਅੰਦਰ ਰਾਮ ਪਰਮਾਤਮਾ ਰਮੇ ਹੋਏ ਪਰਮੇਸ਼ਰ ਦਾ ਕਿਉਂ ਨਹੀਂ ਜਿਹੜਾ ਤੂੰ ਜਾਪ ਕਰਦਾ, ਕਿਉਂ ਨਹੀਂ ਤੂੰ ਜਪਦਾ ਹੈ, ਜਿਸ ਕਰਕੇ ਤਿੰਨ ਸਰੂਪ ਦੀ ਸਾਖਿਆਤਕਾਰਤਾ ਹੋਵੇ, ਭਾਵ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰ, ਫਿਰ ਤੂੰ ਮੁਕਤ ਹੋ ਸਕਦਾ ਹੈ। ਇਸ ਪ੍ਰਕਾਰ ਭਗਤ ਰਵਿਦਾਸ ਜੀ ਨੇ ਵੇਖੋ ਵਿਰਾਗ ਨੂੰ ਮਹਾਨ ਕਿਹਾ ਹੈ। ਪਾਰਥਰ ਜੋਗੀ ਨੇ ਉਹੀ ਵਿਰਾਗ ਦਾ ਇੱਥੇ ਕਥਨ ਕੀਤਾ ਆ। ਆਓ ਆਪਾਂ ਅੱਜ ਛੇਵਾਂ ਅਧਿਆਇ ਜਿਹੜੀ ਹੈ ਉਹਦੀ ਵਿਚਾਰ ਕਰੀਏ। ਛੇਵਾਂ ਅਧਿਆਇ ਅਥ ਛੇਵਾਂ ਅਧਿਆਇ ਆਰੰਭ। ਹੁਣ ਛੇਵਾਂ ਦੇ ਆਰੰਭ ਹੁੰਦਾ ਉੱਤੇ ਮੰਗਲ ਗੀਤਾ ਦੇ ਅਰਥ ਉਹੀ ਜਿਹੜੇ ਰੋਜ਼ ਕਰਦੇ ਹੀ ਕੀਤੇ। ਪਿੱਛੇ ਦੋਹਰਾ ਖਸ਼ਟੇ ਸ੍ਰੇਸ਼ਟ ਜਨਾਨ ਕੀ ਕਹਿੰਦੇ ਇਸ ਛੇਵੇਂ ਅਧਿਆਇ ਦੇ ਵਿੱਚ। ਖਸ਼ਟੇ ਨਾਮ ਛੇਵੇਂ ਦਾ। ਆ ਛੇਵੇਂ ਅਧਿਆਇ ਦੇ ਵਿੱਚ ਜਿਹੜੇ ਸ੍ਰੇਸ਼ਟ ਜਨਾਨ ਭਾਵ ਪੁਰਸ਼ ਸ੍ਰੇਸ਼ਟ ਪੁਰਸ਼ਾਂ ਦੀ, ਭਲੇ ਪੁਰਸ਼ਾਂ ਦੀ ਭਾਵ ਮਹਾਂਪੁਰਸ਼ਾਂ ਦੀ ਵਰਣਨ ਕਰੇ ਪ੍ਰਸੰਸ, ਪ੍ਰਸੰਸਾ ਜਿਹੜੀ ਉਪਮਾ ਆ ਵਡਿਆਈ ਆ ਉਹ ਵਰਣਨ ਕਰਾਂਗੇ, ਵਰਣਨ ਕਰਦੇ ਹਾਂ। ਜਾਂ ਵੀ ਇਹ ਸਲੋਕ ਜਿਹੜਾ ਵਾ, ਕਿਉਂਕਿ ਪੰਡਿਤ ਹਰਦਿਆਲ ਜੀ ਦਾ ਲਿਖਿਆ ਹੋਇਆ ਵਾ, ਕਹਿੰਦੇ ਵੀ ਇਹ ਛੇਵੇਂ ਅਧਿਆਇ ਵਿੱਚ ਸ੍ਰੇਸ਼ਟ ਪੁਰਸ਼ਾਂ ਦੀ ਪਾਰਥਰ ਜੋਗੀ ਜੀ ਪ੍ਰਸੰਸਾ ਵਰਣਨ ਕਰਨਗੇ। ਸੋ ਬਸ ਲੋਕ ਸਤਰਾ ਤਿਸੇ ਕਹੀਏ ਉਸ ਮਹਾਂਪੁਰਸ਼ਾਂ ਦੀ ਜਿਹੜੀ ਪ੍ਰਸੰਸਾ ਉਪਮਾ ਆ ਉਸ ਉਪਮਾ ਦੇ ਇਹਦੇ ਵਿੱਚ ਜਿਹੜੇ ਸ਼ੁਭ ਪਵਿੱਤਰ ਚੰਗੇ ਸਲੋਕ ਆ ਉਹ ਕਹਿੰਦੇ ਆ ਸਤਰਾਂ ਸਤਾਰਾਂ ਹੈ। ਉਪਮਾ ਦੇ ਸੁੰਦਰ ਸਤਾਰਾਂ ਸਲੋਕ ਆ। ਸਤਾਰਾਂ ਭਾਵ ਛਾਂਦੇ ਆ ਕਿਹੋ ਜਿਹੇ ਆ, ਹਿਰਦੇ ਕਮਲ ਕੋ ਹੰਸ, ਜੋ ਹਿਰਦੇ ਰੂਪ ਕਮਲ ਨੂੰ ਖੜਾਉਣ ਵਾਸਤੇ ਹੰਸ ਦੀ ਨਿਆਈ ਭਾਵ। ਹੰਸ ਕੀ ਆ? ਸੂਰਜ। ਹੰਸ ਨਾਮ ਸੂਰਜ ਦਾ, ਜੋ ਹਿਰਦੇ ਰੂਪ ਕਮਲ ਨੂੰ ਖੜਾਉਣ ਵਾਲੇ ਸੂਰਜ ਵਾਂਗ ਆ, ਜਿਵੇਂ ਕਮਲ ਫੁੱਲ ਸੂਰਜ ਦੇ ਚੜ੍ਹਨ ਦੇ ਕਰਕੇ ਹੀ ਖਿੜਦਾ ਹੈ, ਇਸੇ ਤਰ੍ਹਾਂ ਹਿਰਦਾ ਰੂਪੀ ਕਮਲ ਇਹ ਖੇਡ ਜਿਹੜਾ ਮੂੰਦਿਆ ਹੋਇਆ ਹੈ ਆਪਣੇ ਗਿਆਨ ਦੇ ਹਨੇਰੇ ਕਰਕੇ, ਉਸ ਨੂੰ ਇਹ ਖੜਾਉਣ ਵਾਸਤੇ ਹੰਸ ਦੀ ਨਿਆਈ ਸੂਰਜ ਦੀ ਨਿਆਈ ਹਨ। ਅੱਗੇ ਸ਼ਬਦ ਸ਼ਾਂਤ ਉਚਾਰਨਗੇ, ਮਤਲਬ ਵੀ ਜਿਨ੍ਹਾਂ ਸੰਤਾਂ 'ਚ ਤੁਸੀਂ ਗੱਲ ਕਰਦੇ ਮਹਿਮਾ ਕਰਦੇ ਹੋ, ਉਹਨਾਂ ਵਿੱਚ ਕਿਹੜੇ ਗੁਣ ਹੈ, ਕਿਹੜੇ ਕਿਹੜੇ ਗੁਣ ਆ ਦੱਸੋ। ਸ਼ਬੈ ਛੰਦ ਗਏ ਸੰਤ ਬਨ ਮਾਹੇ ਨਾਹੀ ਕੋ ਜੰਤ ਜਾਹੇ ਮਾਹੇ ਕਹਿੰਦੇ ਜਨ ਮਾਹੇ ਜਿਸ ਜਵਾਨ ਮੈਂ ਕਈ ਬਨ ਮਾਹੇ ਕਈ ਜੰਗਲ ਦੇ ਵਿੱਚ ਕੋਈ ਜਿਹੜਾ ਜੰਤ ਜਨ ਨਹੀਂ ਹੈ ਹਾਂਜੀ ਤਿਸ ਨਿਰਜਨ ਜਿੱਥੇ ਕੋਈ ਜਨ ਨਹੀਂ ਹੈ ਉਸ ਜੰਗਲ ਦੇ ਵਿੱਚ ਸੰਤ ਜਾ ਕੇ ਬਿਰਾਜਮਾਨ ਹੁੰਦੇ ਹੈ ਠੀਕ ਹੈ ਜੀ ਬਸਨ ਹੇਤ ਕੀਏ ਧਾਮ ਤਲੋ ਵਿਰਾਮ ਹੋ ਤੋ ਨਾਹੀ ਬਸਨ ਹੇਤ ਬਸਨ ਯੋਗ ਜੋ ਸੁੰਦਰ ਮੰਦਰ ਆ ਅਬਰਾਮ ਨਾ ਸੁੰਦਰ ਦਾ ਸੁੰਦਰ ਮੰਦਰ ਆ ਅਤੇ ਸੁੰਦਰ ਮੰਦਰ ਅਤੇ ਜੇ ਜੇ ਸੁੰਦਰ ਮੰਦਰ ਵਾਲੀਆਂ ਜਿਹੜੀਆਂ ਛੱਤਾਂ ਵਾਲੇ ਮੰਦਰ ਜਿਹੜੇ ਸੋਹਣੀਆਂ ਛੱਤਾਂ ਵਾਲੇ ਵੀ ਨਹੀਂ ਹੋਣਗੇ ਅਤੇ ਉੱਥੇ ਜਾ ਕੇ ਉਹ ਨਿਵਾਸ ਕਰਦੇ ਹੈ ਕਈ ਥਾਵਾਂ 'ਤੇ ਪਾਠ ਇੱਦਾਂ ਵੀ ਹੁੰਦਾ ਸੰਤ ਗਏ ਬਨ ਮਾਹੇ ਅਤੇ ਕਈ ਥਾਵਾਂ 'ਤੇ ਵੀ ਗਏ ਸੰਤ ਬਨ ਮਾਹੇ ਇਸ ਤਰ੍ਹਾਂ ਹੀ ਅੱਗੇ ਪਿੱਛੇ ਸ਼ਬਦ ਆ ਪਰ ਅਰਥ ਉਹੀ ਬਣਨਾ ਸੰਤ ਗਏ ਬਨ ਮਾਹੇ ਜਾਂ ਗਏ ਸੰਤ ਬਨ ਮਾਹੇ ਇਹਦਾ ਅਰਥ ਉਹੀ ਹੈ ਵੀ ਸੰਤਾਂ ਦੀ ਪਮਾਗੀ ਕਰਦੇ ਹਾਂ ਸੁਣੋ ਵੀ ਸੰਤ ਉਹਨਾਂ ਜੰਗਲਾਂ ਦੇ ਵਿੱਚ ਚਲੇ ਗਏ ਕਿੱਥੇ ਨਾਹੇ ਕੋ ਜੰਤ ਜਾਹੇ ਮਾਹੇ ਜਾਹੇ ਮਾਹੇ ਕਹੀਏ ਜਿਸ ਵਿੱਚ ਜਿਨ੍ਹਾਂ ਜੰਗਲਾਂ ਵਿੱਚ ਜਾਂ ਜਿਸ ਜੰਗਲ ਵਿੱਚ ਕੋਈ ਵੀ ਜੀਵ ਜੰਤੂ ਨਹੀਂ ਸੀ ਉੱਥੇ ਮਹਾਂਪੁਰਸ਼ ਚਲੇ ਗਏ ਬਸਨ ਹੇਤ ਕਿਦੋ ਧਾਮ ਦਲੋ ਅਵ ਰਾਮ ਹੋ ਤੋ ਨਾਹੀਂ ਅਤੇ ਪ੍ਰਸ਼ਨ ਹੀ ਹੈ ਮਾਨੋ ਤੁਕ 'ਚ ਵੀ ਉੱਥੇ ਚਲੇ ਗਏ ਅਤੇ ਕੀ ਬਸਨ ਹੇਤ ਵਸਣ ਦੇ ਵਾਸਤੇ ਉਹਨਾਂ ਕੋਲ ਜਿਹੜਾ ਵੀ ਅਬਰਾਮ ਕਹੀਏ ਸੁੰਦਰ ਚਲੋ ਕਹੀਏ ਸਥਾਨ ਜਗ੍ਹਾ ਸੁੰਦਰ ਜਗ੍ਹਾ ਵਾਲਾ ਕੀ ਘਰ ਘੁਰ ਹੈ ਨਹੀਂ ਸੀ ਧਾਮ ਕਹੀਏ ਧਾਮ ਘਰ ਕਹਿੰਦੇ ਵਸਣ ਵਾਸਤੇ ਕੀ ਵੀ ਉਹਨਾਂ ਕੋਲ ਘਰ ਨਹੀਂ ਸੀ ਹੈਗਾ ਸੋਹਣਾ ਘਰ ਸੋਹਣੇ ਘਰ ਦੀ ਜਗ੍ਹਾ ਹੈ ਨਹੀਂ ਸੀ ਜਿਹੜਾ ਵੀ ਉੱਥੇ ਚਲੇ ਗਏ ਫਿਰ ਸਰਵਣ ਯੋਗ ਗੀਤਾਦ ਕਹਾਂ ਥੇ ਤਹਾਂ ਵਿਯੋਗ ਦੁੱਖ ਫਿਰ ਸਰਵਣ ਕਰਨ ਯੋਗ ਸੁਣਨ ਦੇ ਲਾਇਕ ਜੋ ਭਾਗਵਤ ਗੀਤਾ ਆ ਪੁਰਾਣ ਆ ਹੋਰ ਵੇਦ ਆ ਗੀਤਾ ਤੱਕ ਇਹ ਵੀ ਇਹ ਪੁਸਤਕ ਆ ਉਦੋਂ ਇਹ ਕਹਾਂ ਥੇ ਕਿੱਥੇ ਸੀ ਇਹ ਕਿੱਥੇ ਸਨ ਉਹ ਵੀ ਕਿੱਥੇ ਸਨ ਉਹ ਹੈ ਨਹੀਂ ਸੀ ਤਾਂ ਵੀ ਯੋਗ ਦੁੱਖ ਵੀ ਤਾਂ ਕਹੀਏ ਉਹਨਾਂ ਦਾ ਜਿਹੜਾ ਯੋਗ ਛੋੜੇ ਦਾ ਦੁੱਖ ਸਹਿਆ ਕਿ ਇਹ ਹੈ ਨਹੀਂ ਸੀ ਇਹਨਾਂ ਦੇ ਵਿਛੋੜੇ ਰੂਪ ਦੁੱਖ ਕਰਕੇ ਸੰਤ ਜਨ ਚਲੇ ਗਏ ਸੀ ਵੀ ਹੈ ਨਹੀਂ ਸੀ ਵੀ ਸੰਤ ਸੋਹਣੇ ਸੋਹਣੇ ਘਰਾਂ ਦੇ ਸਥਾਨ ਕੀ ਇਹਨਾਂ ਕੋਲ ਹੈ ਨਹੀਂ ਸੀ ਜਾਂ ਸਰਵਣ ਯੋਗਾਂ ਯੋਗ ਜੋ ਗੀਤਾ ਭਾਗਵਤ ਪੁਰਾਣ ਆਦਿ ਗਿਆ ਵੀ ਇਹ ਕਹਾਂ ਥੇ ਇਹ ਕਿੱਥੇ ਸੀ ਕਿ ਤਾਂ ਵੀ ਯੋਗ ਦੁੱਖ ਵੀ ਉੱਥੇ ਇਹਨਾਂ ਦਾ ਜਿਹੜਾ ਜਾ ਕੇ ਅਤੇ ਵਿਯੋਗ ਦਾ ਦੁੱਖ ਛੇੜਿਆ ਉਹਨਾਂ ਦੇ ਵਿਛੋੜੇ ਰੂਪ ਦੁੱਖ ਜਿਹੜਾ ਵੀ ਉਹਨਾਂ ਦੇ ਵਿਛੋੜੇ ਦੇ ਦੁੱਖ ਕਰਕੇ ਕੀ ਚਲੇ ਗਏ ਸੀ ਵੀ ਹੈ ਨਹੀਂ ਸੀ ਇਹ ਤਾਂ ਸੰਤ ਚਲੇ ਗਏ ਵੀ ਇਹ ਕਰਨਾ ਕਿ ਜਦੋਂ ਗੀਤਾ ਭਾਗਵਤ ਦਾ ਪਾਠ ਹੀ ਨਹੀਂ ਸਰਵਣ ਕਰਨਾ ਤਾਂ ਵੀ ਇਹ ਕਹਾਂ ਥੇ ਸਰਵਣ ਗੀਤਾ ਭਾਗਵਤ ਕਿੱਥੇ ਸੀ ਕਿ ਤਾਂ ਵਿਯੋਗ ਦੁੱਖ ਉੱਥੇ ਉਹਨਾਂ ਦੇ ਵਿਯੋਗ ਦੇ ਦੁੱਖ ਕਰਕੇ ਚਲੇ ਗਏ ਸਨ ਕਹਿ ਨਾ ਆਦਿ ਕਰੋ ਚਹੇਤ ਪ੍ਰਾਣ ਸਮ ਮਿੱਤਰ ਸੰਗ ਸੁਖ ਕਹਿ ਨਾ ਆਦਿ ਕਰੋ ਚਹੇਤ ਪ੍ਰਾਣ ਸਮ ਮਿੱਤਰ ਸੰਗ ਸੁਖ ਕਹਿ ਦੱਸ ਜਾਂ ਵੀ ਉਹ ਜਿਹੜੀ ਆਦਿ ਗਈ ਹੈ ਬਹੁਤ ਹੀ ਰੋਚ ਹੇਤ ਪ੍ਰੀਤੀ ਵਾਲੀ ਰੁਚੀ ਦਾ ਹੇਤ ਪ੍ਰੀਤੀ ਵਾਲੀ ਅਤੇ ਪੁਰਾਣ ਸਮ ਪੁਰਾਣਾਂ ਦੇ ਸਮਾਨ ਜਿਹੜੇ ਮਿੱਤਰ ਸੀ ਉਹ ਮਿੱਤਰਾਂ ਦਾ ਜਿਹੜਾ ਸੰਗਤ ਦਾ ਸੁੱਖ ਆ ਹੈਂ ਉਹ ਤੇ ਮਿੱਤਰਾਂ ਦੀ ਸੰਗਤ ਦਾ ਸੁੱਖ ਨਹੀਂ ਸੀ ਇਸ ਕਰਕੇ ਬਾਅਦ ਵਿੱਚ ਚਲੇ ਗਏ ਆ ਇੱਥੇ ਪ੍ਰਸ਼ਨ ਖੜ੍ਹੇ ਹੁੰਦੇ ਆ ਵੀ ਜਾਂ ਵੀ ਉਹ ਇਸ ਕਰਕੇ ਚਲੇ ਗਏ ਕੋਈ ਪੁੱਛੇ ਤੇ ਅੱਗੋਂ ਉੱਤਰ ਦਿੰਦੇ ਤੇ ਹੋਤੇ ਸਰਬ ਬ੍ਰਤ ਹਤੇ ਜੇ ਦੀਪ ਸਿਖਾ ਵਤ ਦਰਲ ਬਿਕ ਤੇ ਹੋਤੇ ਸਰਬ ਬ੍ਰਤ ਹਤੇ ਜੇ ਦੀਪ ਸਿਖਾ ਵਤ ਦਰਲ ਬਿਕ ਤੇ ਹੋਤੇ ਉੱਤਰ ਦਿੰਦੇ ਕਹਿੰਦੇ ਨਹੀਂ ਨਹੀਂ ਉਹ ਜਿੰਨੀਆਂ ਤੁਸੀਂ ਗੱਲਾਂ ਕਹੀਆਂ ਉਹ ਤਾਂ ਸਭ ਹੈ ਹੀ ਸੀ ਤੇ ਹੋਤੇ ਤੇ ਕਹੀਏ ਉਹ ਤੇ ਹੋਤੇ ਕਹੀਏ ਸੀ ਉਹ ਤਾਂ ਸੀ ਉਹ ਤਾਂ ਸਾਰੇ ਪਦਾਰਥ ਸਾਰੇ ਸੁੱਖ ਹੈਗੇ ਸਨ ਪਰ ਤੇ ਹੋਤੇ ਸਰਬ ਸਾਰੇ ਸੁੱਖ ਹੈ ਸੀ ਠੀਕ ਹੈ ਜੀ ਪਰ ਸਭਨਾਂ ਨੂੰ ਉਹਨਾਂ ਨੇ ਤਿਆਗ ਦਿੱਤਾ ਸੀ ਪ੍ਰਤ ਹਤੇ ਹਤੇ ਕਹੀਏ ਤਿਆਗ ਦਿੱਤੇ ਸੀ ਪ੍ਰਤ ਆਪ ਉਹਨਾਂ ਨੂੰ ਇਹ ਸਾਰਿਆਂ ਸੁੱਖਾਂ ਨੂੰ ਪ੍ਰਤ ਕਹੀਏ ਨੂੰ ਦਾ ਪ੍ਰਤ ਨੂੰ ਸਾਰਿਆਂ ਸਰਬ ਪ੍ਰਤ ਹਤੇ ਸਾਰਿਆਂ ਨੂੰ ਹੀ ਹਤੇ ਕਹੀਏ ਤਿਆਗ ਦਿੱਤਾ ਸੀ ਇਹ ਸਭ ਨਾਲ ਸਾਰੇ ਸੁੱਖਾਂ ਨੂੰ ਤਿਆਗ ਦਿੱਤਾ ਸੀ ਕਿਉਂਕਿ ਜੇ ਦੀਪ ਸਿਖਾ ਜਿਸ ਤਰ੍ਹਾਂ ਜੇ ਕਿ ਜਿਸ ਤਰ੍ਹਾਂ ਦੀਵੇ ਦੀ ਸਿਖਾ ਕਹੀਏ ਲਾਟ ਅਤੇ ਉਹ ਲਾਟ ਵੱਤ ਤਰਲ ਪਿਕ ਸੀ ਦੀਵੇ ਦੀ ਸਿਖਾ ਜਿਹੜੀ ਲਾਟ ਉਹ ਬੜੀ ਤਰਲ ਚੰਚਲ ਹੁੰਦੀ ਹੈ ਨਾ ਸਮਾਨ ਹੁੰਦੀ ਇੱਕ ਤਾਂ ਡਿੱਗਦੀ ਨਹੀਂ ਉਸ ਦੇ ਵੱਤ ਕਹੀਏ ਵਾਂਗ ਪਿਕ ਕਹੀਏ ਵੇਖ ਕੇ ਪਿੱਛੇ ਇਹਨਾਂ ਵਿੱਚ ਨਾਸ ਹੋ ਜਾਣ ਵਾਲੇ ਵੇਖ ਕੇ ਮਹਾਂਪੁਰਸ਼ਾਂ ਨੇ ਤਿਆਗ ਦਿੱਤੇ ਸਨ ਠੀਕ ਹੈ ਜੀ ਜਿਵੇਂ ਦੀਵ ਦੀ ਲਾਟ ਦੇ ਚਤੁਰਫੇ ਪਤੰਗਾ ਭਰਮ ਦਾ ਫਿਰਦਾ ਰਹਿੰਦਾ ਹੈ ਜੋਤ ਪ੍ਰਮਤ ਪਤਤ ਪਤੰਗ ਕੇ ਪੰਖ ਪਵਨ ਕਰ ਚਪਲ ਸਿੱਖ ਪਤੰਗ ਕੇ ਕਹਿੰਦੇ ਪਤੰਗ ਕੇ ਪਤੰਗ ਦੇ ਪੰਖ ਜਿਹੜੇ ਖੰਭ ਆ ਉਹ ਖੰਭਾਂ ਦੀ ਪਵਨ ਕਰਕੇ ਹਵਾ ਕਰਕੇ ਹਵਾ ਦੇ ਨਾਲ ਚੇ ਚਪਲ ਜਿਹੜੀ ਹੈ ਚਪਲ ਚੰਚਲ ਹੁੰਦੀ ਹੈ ਸਿੱਖ ਕਹੀਏ ਲਾਟ ਸਿਖਾ ਦੀਵੇ ਦੀ ਅਤੇ ਯੋਤ ਭਰਮਤ ਜਿਵੇਂ ਕਹਿੰਦੇ ਦੀਵਾ ਭਰਮਤ ਭਰਮ ਦਾ ਹੀ ਫਿਰਦਾ ਹੈ ਜਿਵੇਂ ਦੀਵਾ ਜਿਵੇਂ ਦੀਵੇ ਦੀ ਲਾਟ ਦੇ ਜਿਵੇਂ ਦੀਵੇ ਦੀ ਲਾਟ ਕਿੱਦਾਂ ਬਣੂਗਾ ਵੀ ਭਰਮਤ ਪਤੰਗ ਬਤ ਪਤੰਗ ਕੇ ਪੰਖ ਪਤੰਗਾ ਜਿਵੇਂ ਕਹਿੰਦੇ ਉਹ ਦੀਵੇ ਦੀ ਲਾਟ ਦੇ ਸਹਿਦ ਹੋ ਕੇ ਭਰਮ ਦਾ ਹੀ ਫਿਰਦਾ ਅਤੇ ਉਸ ਦੀਵਾ ਭਰਮ ਦਾ ਫਿਰਦਾ ਉਹਦੇ ਦੀਵੇ ਦੀ ਲਾਟ ਕਰਕੇ ਅਤੇ ਪਤੰਗ ਕੇ ਪੰਖ ਪਤੰਗ ਪਤੰਗੇ ਦੇ ਪੰਖ ਦੇ ਪਵਨ ਕਰਕੇ ਹਵਾ ਕਰਕੇ ਅਤੇ ਉਹ ਜਿਹੜੀ ਸਿਖਾ ਦੀਵੇ ਦੀ ਲਾਟ ਵਿੱਚ ਚੰਚਲ ਹੁੰਦੀ ਰਹਿੰਦੀ ਹੈ ਹਾਂਜੀ ਤਾਂ ਖੰਭਾਂ ਦੇ ਸੰਯੁਗਤ ਪਤੰਗ ਪਤੰਗਾ ਲਾਟ ਉਹਦੇ ਦੇ ਕੇ ਨਾਸ ਹੋ ਜਾਂਦਾ ਪਤੰਗਾ ਜਿਹੜਾ ਵਾ ਉਹ ਕਿੱਦਾਂ ਹੁੰਦਾ ਵਾ ਕਿਉਂਕਿ ਉਹ ਖੰਭਾਂ ਦੇ ਸਮੇਤ ਹੀ ਜਿਹੜਾ ਹੈ ਉਹ ਉੱਤੇ ਘੁੰਮਦਾ ਘੁੰਮਦਾ ਡਿੱਗ ਪੈਂਦਾ ਅਤੇ ਨਾਸ ਹੋ ਜਾਂਦਾ ਐਵੇਂ ਪਦਾਰਥ ਸੁੱਖਾਂ ਨੂੰ ਨਾਸ ਹੋਣ ਦਾ ਕਾਰਨ ਰੂਪ ਜਾਣ ਕੇ ਉਹਨਾਂ ਤਿਆਗ ਕਰ ਦਿੱਤਾ ਇਹ ਨਹੀਂ ਵੀ ਉਹਨਾਂ ਕੋਲ ਹੈਗੇ ਨਹੀਂ ਸੀ ਇਹ ਜਿਹੜੇ ਸੰਸਾਰੀ ਪਦਾਰਥ ਹੈ ਇਹਨਾਂ ਸੁੱਖਾਂ ਦਾ ਵੀ ਸੁੱਖ ਬਹੁਤਾ ਚਿਰ ਰਹਿਣ ਵਾਲੇ ਨਹੀਂ ਹੈ ਨਾਸ ਹੋਣ ਦਾ ਕਾਰਨ ਜਾਣ ਕਰਕੇ ਉਹਨਾਂ ਤਿਆਗ ਦਿੱਤਾ ਹੋਰ ਕੋਈ ਕਾਰਨ ਨਹੀਂ ਸੀ ਇਹ ਨਹੀਂ ਸੀ ਵੀ ਉਹਨਾਂ ਕੋਲ ਕੁਝ ਹੈ ਨਹੀਂ ਸੀ ਉਹਨਾਂ ਕੋਲ ਸਭ ਕੁਝ ਹੀ ਸੀ ਗਏ ਸੰਤ ਮਨ ਮਾਹੇ ਨਾਹੇ ਕੋ ਜੰਤ ਜਾਹੇ ਮਾਹੇ ਬਸਨੇ ਤੇ ਕੀ ਧਾਮ ਬਸਨ ਹੇਤ ਕਦੋਂ ਧਾਮ ਤਲੋ ਅਭਿਰਾਮ ਕੋ ਤੋ ਨਾਹੀਂ ਸ਼੍ਰਵਣ ਯੋਗ ਵੀ ਤਾਤ ਕਹਾਂ ਅਥੋ ਤਾਵੇ ਯੋਗ ਦੁੱਖ ਪਾਠ ਭੇਦ ਬਹੁਤ ਗਲਦੀਆਂ ਹੋਈਆਂ ਪਾਠਾਂ ਦੇ ਬੜੇ ਭੇਜਦੇ ਆ ਕਦੇ ਸ਼੍ਰਵਣ ਯੋਗ ਗੀਤਾਦ ਕਹਾਂ ਥੋ ਕਹਾਂ ਥੇ ਤਾਂ ਵੀ ਯੋਗ ਦੁੱਖ ਤਾਂ ਕਿ ਉਸਦੇ ਯੋਗ ਦੇ ਦੁੱਖ ਕਰਕੇ ਚਲੇ ਗਏ ਸੀ ਹਾਂਜੀ ਕਹਿ ਨਾਦ ਕਰੋ ਚਹੇਤ ਪ੍ਰਾਣ ਸਾਮ ਮਿੱਤਰ ਸੰਗ ਸੁੱਖ ਕਿ ਜਿਹੜੇ ਵੀ ਪ੍ਰਾਣਾ ਸਮਾਨ ਪਿਆਰੇ ਮਿੱਤਰ ਸੰਬੰਧੀ ਆਦਿ ਪ੍ਰੀਤੀ ਦਾ ਕਾਰਨ ਉਹਨਾਂ ਦੇ ਸੰਗ ਦਾ ਸੁੱਖ ਨਹੀਂ ਸੀ ਤਾਂ ਚਲੇ ਗਏ? ਕਹਿੰਦੇ ਵੀ ਨਹੀਂ, ਤੇ ਹੋਤੇ ਸਰਬ ਤੇ ਸੰਪੂਰਨ ਸੰਬੰਧੀ ਯਾਦ ਕਹਿੰਦੇ, ਉਹਦੇ ਜਿਹੜੇ ਸਾਰੇ ਸੰਬੰਧੀ ਯਾਦ ਦਾ ਸੁੱਖ ਸਹੀ, ਪਰੰਤੂ ਉਹਨਾਂ ਦੇ ਸਰਬ ਸੁੱਖ ਦਾ ਤੇ ਉਹਨਾਂ ਮਹਾਂਪੁਰਸ਼ਾਂ ਨੇ ਛੱਡ ਦਿੱਤਾ। ਦੀਵ ਦੀ ਲਾਡ ਵਾਂਗ ਚੰਚਲ ਜਾਣ ਕੇ ਕਿਨ ਭੰਗਰ ਜਾਣ ਕੇ। ਠੀਕ ਹੈ ਜੀ, ਸਮਝ ਆ ਗਈਆਂ ਸੌਖਾਈ ਇੱਥੇ ਤੇ ਅਤੇ ਹੋਤੇ ਸਰਬ ਸਾਰੇ ਹੈ ਸੀ ਪ੍ਰਤ ਪ੍ਰਤੀ ਜਾਂ ਉਹਨਾਂ ਨੂੰ ਕਦੇ ਤਿਆਗ ਦਿੱਤਾ। ਕਿਵੇਂ? ਜਿਵੇਂ ਦੀਵੇ ਦੀ ਸਿਖਾ ਬੜੀ ਤਰਲ ਚੰਚਲ ਹੁੰਦੀ, ਕਿਨ ਭੰਗਰ ਹੁੰਦੀ, ਉਹਦੇ ਵਾਂਗ ਪਿਖ ਗਈਏ ਵੇਖ ਕੇ ਜਾਣ ਕੇ। ਪਤਨਾ ਵਾਂਗ ਦਾ ਉਹਦੇ ਵਾਂਗ ਤਰਲ ਤਰਲ ਚੰਚਲ ਜਾਣ ਕੇ ਛੱਡ ਦਿੱਤਾ ਸੀ। ਇਸ ਇਹ ਕਾਰਨ ਸੀ ਉੱਦਾਂ ਉਹਨਾਂ ਕੋਲ ਮਹਾਂਪੁਰਸ਼ਾਂ ਨੂੰ ਸਭ ਕੁਝ ਹੀ ਸੀ। ਯੁੱਤ ਭ੍ਰਮਤ ਪਤਤ ਪਤੰਗ ਗੇ ਪੰਖ ਪਾਵਨ ਕਰ ਚਪਲ ਸਿੱਖ। ਹਾਂਜੀ, ਫਿਰ ਜੈਸੇ ਜਿਸ ਤਰ੍ਹਾਂ ਦੀਪਕ ਦੀਪਕ ਉੱਪਰ ਪਤੰਗਾ ਭ੍ਰਮਣਾ ਕਰਦਾ ਅਤੇ ਉਹਦੇ ਪੰਖਾਂ ਦੀ ਜਿਹੜੇ ਪੰਖਾਂ ਦੀ ਹਵਾ ਹੁੰਦੀ ਹੈ ਉਹਦੇ ਸਹਿਤ ਲਾਡ ਜਿਹੜੀ ਚੰਚਲ ਹੁੰਦੀ ਹੈ ਅਤੇ ਉਸ ਦੇ ਵਿੱਚ ਪੈ ਕਰਕੇ ਪਤੰਗਾ ਨਾਸ਼ ਹੋ ਜਾਂਦਾ। ਉਸੇ ਤਰ੍ਹਾਂ ਹੀ ਉਹਨਾਂ ਸੰਤਾਂ ਨੇ ਜਾਣਿਆ ਵੀ ਇਹ ਲਾਟ ਰੂਪ ਖਿਣ ਭੰਗਰ ਹੀ, ਜਿਵੇਂ ਲਾਟ ਦੀਵੇ ਦੀ ਨਾ ਟਿਕਦੀ ਹਿੱਲੀ ਜਾਂਦੀ ਚੰਚਲ ਹੁੰਦੀ ਹੈ ਸਿਖਾ ਝੋਟੀ ਦੀ ਲਾਟ ਉੱਪਰੋਂ, ਇਸ ਤਰ੍ਹਾਂ ਖਿਣ ਭੰਗਰ ਪਦਾਰਥਾਂ ਦੀ ਪ੍ਰੀਤੀ ਰੂਪੀ ਜਿਹੜੀ ਪਵਨ ਆ ਉਹਦੇ ਸਹਿਤ ਪੈ ਕੇ ਕਹਿੰਦੇ ਅਸੀਂ ਪਤੰਗੇ ਵੱਸ ਨਾਸ ਹੋ ਜਾਵਾਂਗੇ। ਇਸ ਤਰ੍ਹਾਂ ਵਿਚਾਰ ਕਰਕੇ ਉਹਨਾਂ ਨੇ ਤਿਆਗ ਗਿਆ ਹੈ, ਚੰਚਲ ਅਤੇ ਖਿਣ ਭੰਗਰ ਜਾਣ ਕਰਕੇ ਤਿਆਗ ਦਿੱਤਾ। ਪਰੰਤੂ ਦੇ ਕਰ ਚਿੱਤ ਕਦੀ ਦਿਲਭਾਏ ਮਨ ਹੋ ਹੀ ਜਾਂਦਾ ਹੋਊਗਾ ਕਿ ਕਾਮ ਕ੍ਰੋਧ ਲੋਮ ਹੰਕਾਰ ਦੇ ਕਰਕੇ ਖੋਭ ਪ੍ਰਾਪਤ ਹੋ ਹੀ ਜਾਂਦਾ ਹੋਊਗਾ। ਅੱਗੇ ਇਹਦਾ ਉੱਤਰ ਦੇਣਗੇ। ਠੀਕ ਹੈ ਜੀ, ਖੋਭ ਹੁੰਦੀ ਘਬਰਾਹਟ ਜੀ, ਇੱਕਦਮ ਖੜਬੜਾਹਟ ਜੀ ਮੱਚਦੀ ਮੱਚਦੀ ਹੈ। ਹਾਂਜੀ, ਯੁੱਤ ਭ੍ਰਮਤ ਪਤਤ ਪਤੰਗ, ਕਹਿੰਦੇ ਉਹ ਪਤੰਗਾ ਜਿਹੜਾ ਨਾ ਉਹ ਦੀਵੇ ਦੀ ਇਹ ਲਾਡ ਕਰਕੇ ਦੀਵੇ ਦੇ ਉੱਤੇ ਚੰਚਲ ਹੋਇਆ ਰਹਿੰਦਾ, ਭਰਮਦਾ ਰਹਿੰਦਾ, ਭਰਮਦਾ ਪਤਤ ਕਰੀਏ ਨਾਸ ਹੋ ਜਾਂਦਾ ਹੈ। ਹਾਂਜੀ, ਅਤੇ ਪਤੰਗੇ ਦੇ ਪੰਖਾਂ ਦੇ ਹਵਾ ਕਰਕੇ ਜਦੋਂ ਉੱਥੇ ਫਿਰਦਾ ਚੰਚਲ ਜਿਹਾ ਹੁੰਦਾ ਹੈ, ਭੱਜਾ ਫਿਰਦਾ ਅਤੇ ਉਹ ਸਿਖਾ ਦੀਵੇ ਦੀ ਲਾਡ ਚਵਲ ਚ ਚੰਚਲ ਹੁੰਦੀ ਰਹਿੰਦੀ ਹੈ। ਸੰਤਾਂ ਨੇ ਵੀ ਇਹਦੇ ਜਾਣ ਕੇ ਅਤੇ ਉਹਨਾਂ ਸਭ ਤਿਆਗ ਦਿੱਤਾ ਹੈ ਪਦਾਰਥਾਂ ਦਾ ਮੋਹ ਕਿ ਵੀ ਚੰਚਲੀ ਖਿਣ ਭੰਗਰ ਹੀ, ਜਿਵੇਂ ਦੀਵ ਦੀ ਲਾੜ ਨਹੀਂ ਟਿਕਦੀ ਇਹ ਪਤੰਗਾ ਉੱਥੇ ਨਾਸ ਹੋ ਜਾਂਦਾ, ਇਸ ਤਰ੍ਹਾਂ ਅਸੀਂ ਵੀ ਨਾਸ ਹੋ ਜਾਵਾਂਗੇ ਅਤੇ ਖਿਣ ਭੰਗਰ ਚੰਚਲੀਏ। ਸਵਈਆ ਜਹ ਮੰਡਲ ਮਾਤਰ ਪ੍ਰਪੰਚ ਸਭੀ ਤਤ, ਜਹ ਮੰਡਲ ਪਰ ਮਾਤਰ ਪ੍ਰਪੰਚ ਸਭੀ ਤਤ ਵੇਤਨ ਕੋ ਕਤ ਕਾਰਨ ਲੋਭਾ। ਤਿਆਗ ਤਾਂ ਦਿੱਤੇ ਆ ਪਰ ਪਦਾਰਥਾਂ ਦੇ ਸੁੱਖ ਨੂੰ ਵੇਖ ਕੇ ਕਦੇ ਤਾਂ ਮਨ ਕਦੀ ਲਭਾਏ ਮਨ ਹੋ ਹੀ ਜਾਂਦਾ ਹੋਊਗਾ ਅਤੇ ਇਹਦਾ ਉੱਤਰ ਦਿੰਦੇ ਹੈ। ਕਹਿੰਦੇ ਜਿਹੜਾ ਇਹ ਮਾਤ ਮੰਡਲ ਆ, ਮੰਡਲ ਦਾ ਗੋਲਾਕਾਰ ਚੱਕਰ ਵਾਂਗੂ ਸਾਰੇ ਦਾ ਸਾਰਾ ਹੀ ਗੋਲਾਕਾਰ, ਕਹਿੰਦੇ ਇਹ ਤੇ ਇਹ ਕਹੀਏ ਇਹ ਜੋ ਗੋਲਾਕਾਰ ਗੋਲ ਚੱਕਰ ਵਰਗਾ ਮਾਤਰ ਜੋ ਪਰਪੰਚ ਆ, ਪਰਪੰਚ ਨਾਮ ਹੁੰਦਾ ਵਾ ਪਰ ਨਾਮ ਵਿਸ਼ੇਸ਼ ਕਰਕੇ ਜੋ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਸੰਸਾਰ, ਪਰਪੰਚ ਨਾਮ ਹੁੰਦਾ ਛਾਲ ਸਰੂਪ, ਛਾਲ ਰੂਪ ਜੋ ਛਾਲ ਰੂਪ ਸਾਰਾ ਪਰਪੰਚ ਆ ਸਭੀ ਕੀ ਸਾਰਾ ਹੀ, ਇਹ ਜੋ ਮੰਡਲ ਗੋਲਾਕਾਰ ਭਾਵ ਸਾਰੇ ਦਾ ਸਾਰਾ ਹੀ ਪਰਪੰਚ ਆ ਛਾਲ ਰੂਪ। ਤਤ ਵੇਤਨ ਕੋ ਕਤ ਕਾਰਨ ਲੋਭਾ, ਤਤ ਵੇਤੇ ਜੋ ਤਤ ਨੂੰ ਵੇਤੇ ਕਿ ਜਾਣਨ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ, ਤਤ ਵੇਤੇ ਪੁਰਸ਼ਾਂ ਨੇ ਗਿਆਨਵਾਨ ਲਈ ਗਿਆਨਵਾਨ ਲਈ ਕਹਿੰਦੇ ਕਿ ਲੋਭ ਦਾ ਕਾਰਨ ਕਿਵੇਂ ਹੋ ਸਕਦਾ, ਕਿਉਂਕਿ ਗਿਆਨੀ ਪੁਰਸ਼ ਜਾਣਦੇ ਹਨ ਕਿ ਤਤ ਵੇਤਨ ਕੋ ਕਤ ਕਾਰਨ ਲੋਭ, ਤਤ ਵੇਤਨ ਨੂੰ ਕਹਿੰਦੇ ਕਦ ਕੀ ਕਿਵੇਂ ਲੋਭ ਦਾ ਕਾਰਨ ਬਣ ਸਕਦਾ, ਹੋ ਸਕਦਾ, ਨਹੀਂ ਹੋ ਸਕਦਾ, ਕਿਉਂਕਿ ਉਹ ਜਾਣਦੇ ਜਿਵੇਂ ਸਾਗਰ ਮੈਂ ਮੱਛਰੀ ਉਛਰੇ, ਕਹਿੰਦੇ ਜਿਵੇਂ ਸਾਗਰ ਵਿੱਚ ਮੱਛਰੀ ਕਹੀਏ, ਮੱਛਰੀ ਬਾੜ ਪਹਿਲਾਂ ਕੱਸ ਕੇ ਕਰ ਲੈਣਾ, ਪਹਿਲਾ ਪੜਨ, ਜਿਵੇਂ ਕਿਤੇ ਸਾਗਰ 'ਚ ਮੱਛਰੀ ਹੋਈ, ਮੱਛੀ ਉਛਲਦੀ ਹੈ, ਮੱਛਰੀ ਕਛ ਹੋ ਤੇ ਸੁਖ ਹੋਗਾ, ਅਤੇ ਜਿਵੇਂ ਸਾਗਰ ਮੈਂ ਮੱਛਰੀ 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 ਉਛਰੇ, ਜਿਵੇਂ ਕਹਿੰਦੇ ਸਾਗਰ ਦੇ ਵਿੱਚ ਮੱਛੀ ਨਾਲ ਮਿਲ ਕੇ ਮੱਛੀਆਂ ਉਛਰਦੀਆਂ ਅਤੇ ਮੱਛਰੀ ਮੱਛਰੀਆਂ ਹੁੰਦੀਆਂ। ਕਛ ਹੋਤ ਨਾ ਸ਼ੋਭ ਕਛ ਹੋਤ ਸੋ ਸੋਭਾ, ਕਹਿੰਦੇ ਉਹ ਸਮੇਂ ਸਮੁੰਦਰ ਵਿੱਚ ਕੁਛ ਕੁ ਜਿਹੜਾ ਸ਼ੋਭਾ ਹੁੰਦਾ, ਸ਼ੋਭ ਹੁੰਦਾ, ਥੋੜ੍ਹੀ ਜਿਹੀ ਹਿਲਚਲ ਜਿਹੀ ਹੁੰਦੀ ਹੈ ਜਦੋਂ ਮੱਛਰੀ ਮੱਛੀ ਉਛਲਦੀ ਹੈ ਨਾ, ਅਤੇ ਸਮੁੰਦਰ 'ਚ ਕੁਝ ਸ਼ੋਭ ਜਾਂਦਾ, ਖਿਓਭ ਜਿਹਾ ਹੁੰਦਾ। ਭਾਵ ਮੱਛੀ ਦੇ ਉਛਲਣ ਕਰਕੇ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਹਾਂ ਥੋੜ੍ਹੀ ਜਿਹੀ ਹਲਚਲ ਜਿਹੀ ਮੱਚਦੀ। ਅਤੇ ਨੈਕ ਲੁਭਾਇ ਸਕੇ ਨਾ ਤਿਸੇ ਖੇਨ, ਤਿਵੇਂ ਨੈਕ ਲੁਭਾਇ ਸਕੇ ਨਾ ਤਿਸੇ ਤਿਸੇ ਤਿਵੇਂ ਕਿ ਤਿਵੇਂ ਹੀ ਜਿਹੜੇ ਸੰਸਾਰਕ ਭੋਗ ਆ ਉਹਨਾਂ ਮਹਾਂਪੁਰਸ਼ਾਂ ਦੇ ਮਨ ਨੂੰ ਨੈਕ ਕਹੀਏ ਭੋਰਾ ਮਾਤਰ ਵੀ ਥੋੜ੍ਹਾ ਮਾਤਰ ਰਤੀ ਜਿੰਨਾ ਵੀ ਲੁਭਾ ਨਹੀਂ ਸਕਦੇ, ਲੁਭਾਏ ਮਾਣ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੇ ਸੰਸਾਰਕ ਭੋਗਾਂ ਨੂੰ ਜਿਹੜਾ ਵਾ ਕਿੱਦਾਂ ਜਾਣਿਆ ਵਾ, ਖਿਨ ਖੀਣ ਖੀਣ ਲਖੀ ਤਿੰਨ ਲੋਕ ਕੀ ਸੋਭਾ। ਉਹਨਾਂ ਸੰਸਾਰ ਭੋਗਾਂ ਨੂੰ ਇਹ ਖਿਨ ਕਹੀਏ, ਖਿਨ ਦੇ ਵਿੱਚ ਖੀਣ ਕਹੀਏ ਨਾਸ ਹੋ ਜਾਣ ਵਾਲੀ ਜਾਣ ਲਿਆ। ਠੀਕ ਹੈ, ਜਿਵੇਂ ਨੈਕ ਖੀਣ ਖੀਣ ਪਾਠ ਗਲਤ ਆ, ਤਿਵੇਂ ਨੈਕ ਲਭਾਏ ਸਕੇ ਨਾ ਤਿਸੇ ਅਤੇ ਵਿਸ਼ਰਾਮ ਲਾ ਕੇ, ਅਤੇ ਖਿਨ ਖੀਣ ਲਖੀ ਤਿੰਨ ਲੋਕ ਕੀ ਸੋਭਾ। ਐਸਾ ਖੀਣ ਖੀਣ ਪਾਠ ਨਹੀਂ ਗਲਤ ਲਿਖਿਆ, ਸੋਧ ਲਿਓ ਖਿਨ ਖੀਣ ਲਖੀ ਤਿੰਨ ਲੋਕ ਕੀ ਸੋਭਾ, ਕਿਉਂਕਿ ਅਰਥ ਕਿੱਦਾਂ ਕਰਨਾ। ਤਿਸੇ ਕਹੀਏ ਉਹ ਤਿਵੇਂ ਵੀ ਤਿਵੇਂ ਕਹਿੰਦੇ ਸੰਸਾਰਕ ਭੋਗਾਂ ਨੂੰ, ਤਿਸੇ ਕਹੀਏ ਉਹਨਾਂ ਮਹਾਂਪੁਰਸ਼ਾਂ ਦੇ ਮਨ ਨੂੰ ਨੈਕ ਭੋਰਾ ਮਾਤਰ ਵੀ ਲਭਾ ਨਹੀਂ ਸਕਦੇ ਪਦਾਰਥ, ਖਿਨ ਖੀਣ ਲਖੀ ਤਿੰਨ ਲੋਕ ਕੀ ਸੋਭਾ, ਕਿਉਂਕਿ ਉਹਨਾਂ ਮਹਾਂਪੁਰਸ਼ਾਂ ਨੇ ਸੰਸਾਰਕ ਜਿਹੜੀ ਸੋਭਾ ਆ, ਲੋਕਾਂ ਦੀ ਸੋਭਾ, ਸੰਸਾਰਕ ਸੋਭਾ, ਉਹਨੂੰ ਅਖੇਨ ਮਾਤਰ ਵਿੱਚ ਹੀ ਖੀਣ ਕਹੀਏ ਨਾਸ ਹੋ ਜਾਣ ਵਾਲੀ ਲਖੀ ਨਾਮ ਜਾਣਦਾ, ਖੀਣ ਨਾਮ ਨਾਸ ਦਾ, ਖਿਨ ਵਿੱਚ ਹੀ ਨਾਸ ਹੋ ਜਾਣ ਵਾਲੀ ਜਾਣ ਲਿਆ ਹੈ। ਨਿਵ ਤਿਵ ਨੈਕ ਲਭਾਏ ਸਕੇ ਨਾ ਤਿਸੇ ਤਿਸੇ ਕਹੀਏ ਉਹਨਾਂ ਮਹਾਂਪੁਰਸ਼ਾਂ ਨੂੰ ਤਿਵੇਂ ਭੋਰਾ ਮਾਤਰ ਵੀ ਲਭਾਏ ਮਾਣ ਨਹੀਂ ਕਰ ਸਕਦੇ ਸੰਸਾਰਕ ਭੋਗ, ਕਿਉਂਕਿ ਉਹਨਾਂ ਨੇ ਸੰਸਾਰਕ ਤਿੰਨ ਲੋਕ ਹੀ ਸੋਭਾ, ਅਤੇ ਨਾ ਕਿ ਉਹਨਾਂ ਮਹਾਂਪੁਰਸ਼ਾਂ ਨੇ ਸਤ ਬੇਤਿਆਂ ਨੇ ਸੰਸਾਰਕ ਸੋਭਾ, ਲੋਕਾਂ ਦੀ ਸੋਭਾ, ਸੰਸਾਰਕ ਸੋਭਾ ਨੂੰ ਇੱਕ ਖਿਨ ਦੇ ਵਿੱਚ ਹੀ ਖੀਣ ਕਈ ਨਾਸ ਹੋਣ ਵਾਲੀ ਲਖੀ ਕਹੀਏ ਜਾਣ ਲਿਆ ਹੈ। ਸੁਗਤੀ ਗੈ ਪਰਮਾਤਮਾ ਰੂਪ ਮਿਰਕਾ, ਸੁਗਤੀ ਗੈ ਭਾਵ ਸੁਗਤੀ ਦਾ ਗੈ ਕਹੀਏ ਗਿਆਤਾ, ਸੁਗਤੀ ਨਾਮ ਸਿੱਪੀ ਦਾ, ਸਿੱਪੀ ਦੇ ਗਿਆਨ ਵਾਲਾ, ਜਿਵੇਂ ਕਹਿੰਦੇ ਸਿੱਪੀ ਦੇ ਗਿਆਨ ਵਾਲੇ ਪੁਰਸ਼ ਨੂੰ ਸਿੱਪੀ ਦਾ ਦਰਸ਼ਨ ਹੋ ਜਾਵੇ, ਹਾਂਜੀ, ਅਤੇ ਉਸ ਨੂੰ ਕਦੀ ਵੀ ਮ੍ਰਿਖਾ ਨਾਮ ਰੂਪ ਨਾਮ ਚਾਂਦੀ ਦਾ ਹੁੰਦਾ, ਰੂਪਾ ਸੋਇਨਾ ਰੂਪਾ, ਅਤੇ ਚਾਂਦੀ ਦਾ ਉਹ ਚਾਂਦੀ ਉਹਨਾਂ ਨੂੰ ਚਾਂਦੀ ਦਾ ਪ੍ਰਮਾਦ ਕਹੀਏ ਭੁਲੇਖਾ ਨਹੀਂ ਪੈਂਦਾ, ਭੁਲੇਖਾ ਨਹੀਂ ਪਾ ਸਕਦਾ। ਜੇ ਸਿੱਪੀ ਦੇ ਗਿਆਨ ਵਾਲੇ ਪੁਰਸ਼ ਨੂੰ ਸਿੱਪੀ ਦਾ ਦਰਸ਼ਨ, ਜਿਹੜੀ ਸਿੱਪੀ ਦਾ ਦਰਸ਼ਨ ਆ ਉਹ ਰੂਪ ਕਹੀਏ ਚਾਂਦੀ ਦਾ ਭੁਲੇਖਾ ਨਹੀਂ ਪਾ ਸਕਦਾ, ਕਿਉਂਕਿ ਉਹਨਾਂ ਨੂੰ ਪਤਾ ਹੈ। ਠੀਕ ਆ ਜੀ, ਤਦ ਵੇਤਨ ਕੋ ਨਾ ਤਤਾ ਤੇ ਕੋਬਾ, ਇਵੇਂ ਹੀ ਕਹਿੰਦੇ ਤੈਸ ਤਥਾ ਗਏ ਤੈਸੇ ਹੀ ਇਹ ਉਹ ਜਿਹੜੇ ਤੱਤ ਬੇਤੇ ਮਹਾਂਪੁਰਸ਼ ਆ, ਉਹ ਤੱਤ ਪੁਰਸ਼ ਮਹਾਂਪੁਰਸ਼ਾਂ ਨੇ ਸਾਰੇ ਪਰਪੰਚ ਨੂੰ ਬੀਥਿਆ ਜਾਣ ਲਿਆ ਹੈ, ਇਸ ਵਿੱਚ ਉਹਨਾਂ ਸੱਤਾ ਦਾ ਕਿਉਬਸ਼ਨ ਮਾਤਰ ਨਹੀਂ ਹੁੰਦਾ, ਇਸ ਕਰਕੇ ਉਹਨਾਂ ਵਿੱਚ ਨਾ ਸੱਤਾ ਦਾ ਕਿਉਬਸ਼ਨ ਮਾਤਰ ਵੀ ਨਹੀਂ ਹੁੰਦਾ। ਤਤ ਵੇਤਨ ਕੋ ਨਾ ਤਥਾ ਤੇ ਖੋਬਾਂ, ਤਤ ਵੇਤਨ ਨੂੰ ਤੈਸੇ ਕਹਿੰਦੇ ਉਸ ਜਿਹੜਾ ਸੰਸਾਰ ਦਾ ਪਰਪੰਚ ਦਾ ਤੇ ਕਹੀਏ ਉਸ ਦਾ ਭਾਵ ਸੰਸਾਰ ਦਾ ਪਰਪੰਚ ਦਾ ਖੋਬਾ ਕਹੀਏ ਖਿਓਬ ਨਹੀਂ ਹੁੰਦਾ, ਹਲਚਲ ਨਹੀਂ ਮੱਚਦੀ। ਉਹ ਮਹਾਂਪੁਰਸ਼ਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿਸ ਨੂੰ ਵੇਖੋ ਸਿੱਪੀ ਦੇ ਰੂਪ ਦਾ ਪੂਰਨ ਗਿਆਨ ਹੈ ਉਹਨੂੰ ਤਾਂ ਨਹੀਂ ਕੋਈ ਖਿਓਬ ਹੋ ਸਕਦਾ, ਪਰ ਜਿਸ ਨੂੰ ਸਿੱਪੀ ਦੇ ਰੂਪ ਦਾ ਪੂਰਨ ਗਿਆਨ ਹੀ ਨਹੀਂ ਹੈ ਉਹ ਸਿੱਪੀ ਦੇ ਟੁਕੜੇ ਨੂੰ ਰੇਤ ਵਿੱਚ ਚਮਕਦਾ ਹੈ ਵੇਖੇ ਚਾਂਦੀ ਸਮਝ ਸਕਦਾ ਹੈ, ਪਰ ਜਿਸ ਨੂੰ ਸਿੱਪੀ ਦਾ ਪੂਰਨ ਗਿਆਨ ਨਿਸ਼ਚੇ ਹੋ ਚੁੱਕਾ ਹੈ ਉਹਨੂੰ ਚਾਂਦੀ ਦਾ ਭੁਲੇਖਾ ਨਹੀਂ ਪੈਂਦਾ। ਐਵੇਂ ਤਤ ਵੇ ਅਤੇ ਮਹਾਂਪੁਰਸ਼ਾਂ ਨੂੰ ਜਗਤ ਰਚਨਾ ਨਾਲ ਮੋਹ ਨਹੀਂ ਹੋ ਸਕਦਾ, ਕਿਉਂਕਿ ਉੱਪਰ ਲਿਖਿਆ ਨਾ ਪ੍ਰਸ਼ਨ ਵੀ ਤਿਆਗ ਚਲੋ ਦਿੱਤਾ ਪਰ ਪਦਾਰਥਾਂ ਨੂੰ ਵੇਖ ਕੇ ਸੁੱਖਾਂ ਨੂੰ ਵੇਖ ਕੇ ਅਤੇ ਕਦੀ ਤਾਂ ਮਨ ਲੁਭਾਏਮਾਣ ਹੋ ਹੀ ਜਾਂਦਾ ਕਾਂ ਕ੍ਰੋਧ ਲੋਭ ਮੋਹ ਵਸ ਹੋ ਕੇ, ਕਹਿੰਦੇ ਨਹੀਂ ਨਹੀਂ ਉਹਨਾਂ ਦਾ ਸੰਸਾਰ ਦੀ ਰਚਨਾ ਨਾਲ ਮੋਹ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੇ ਇਸਨੂੰ ਮਿੱਥਿਆ ਨਿਸ਼ਚੇ ਕਰਕੇ ਜਾਣ ਲਿਆ ਹੋਇਆ ਹੈ, ਉਹਨਾਂ ਨੂੰ ਨਹੀਂ ਹੋ ਸਕਦਾ ਭੁਲੇਖਾ। ਸੁਖਤੀ ਗੈ ਪਰਮਾਤਮਾ ਰੂਪ ਮਰੇਖਾ, ਤਤ ਵੇਤਨ ਕੋ ਨਾ ਤਥਾ ਤੇ ਖੋਬਾ। ਭਾਵ ਇਸ ਵਿੱਚ ਇਹ ਵੀ ਜਿਸ ਤਰ੍ਹਾਂ ਸੱਤ ਰੂਪ ਸਿੱਪੀ ਅਤੇ ਸਿੱਪੀ ਵਿੱਚ ਜਿਹੜੀ ਰੂਪਾ ਆ ਰੂਪ ਚਾਂਦੀ ਅਮਰੀਕਾ ਕੀ ਝੂਠ ਝੂਠੀ ਚਾਂਦੀ ਪਾਸਦੀ ਨਹੀਂ ਹੈ, ਪਰਮਾਨ ਨਹੀਂ ਸਕਦੀ ਭੁਲੇਖਾ ਨਹੀਂ ਪਾ ਸਕਦੀ। ਅਤੇ ਇਸੇ ਤਰ੍ਹਾਂ ਸੱਤ ਸਰੂਪ ਆਤਮਾ ਉਸ ਆਤਮਾ ਦੇ ਵਿੱਚ ਦੇ ਆਦਿ ਤੋਂ ਸੰਸਾਰ ਜਿਹੜਾ ਝੂਠਾ ਪਾਸਦਾ ਹੈ, ਝੂਠਾ ਜਾਣੇ ਤੇ ਤਿੰਨ ਸੰਤਾਂ ਨੂੰ ਕੋਈ ਲੋਭ ਹੁੰਦਾ ਨਹੀਂ। ਸੱਤ ਸਰੂਪ ਆਤਮਾ ਦੇ ਵਿੱਚ ਇਹ ਜਿਹੜਾ ਦੇ ਆ ਸੰਸਾਰ ਉਹਨਾਂ ਝੂਠਾ ਪਾਸਦਾ ਮਹਾਂਪੁਰਸ਼ਾਂ ਨੂੰ ਝੂਠਾ ਜਾਣੇ ਕਰਕੇ ਉਹਨਾਂ ਸੰਤਾਂ ਨੂੰ ਕੋਈ ਲੋਭ ਨਹੀਂ ਹੁੰਦਾ, ਕਿਉਂਕਿ ਝੂਠ ਦਾ ਕੀ ਲੋਭ ਕਰਨਾ ਸੁਪਨੇ ਦੀ ਨਿਆਈ। ਜਿਸ ਤਰ੍ਹਾਂ ਸਮੁੰਦਰ ਨੂੰ ਮੱਛੀ ਦਾ ਕੁਝ ਵੀ ਖੋਭ ਹੁੰਦਾ ਨਹੀਂ ਹੈ, ਹਲਚਲ ਨਹੀਂ ਪੈਂਦੀ ਸਮੁੰਦਰ ਵਿੱਚ, ਉਸੇ ਤਰ੍ਹਾਂ ਜਿਹੜੇ ਬ੍ਰਹਮ ਸਰੂਪ ਆਤਮਾ ਆ ਉਹਦੇ ਵਿੱਚ ਵੀ ਕੋਈ ਮਨ ਬੁੱਧ ਚਿੱਤ ਹੰਕਾਰ ਤਿੰਨਾਂ ਸਰੀਰਾਂ ਇੰਦਰੀਆਂ ਦਾ ਗਿਆਨ ਇੰਦਰ ਕਰਮ ਇੰਦਰੀਆਂ ਦਾ ਕੋਈ ਖੋਭ ਨਹੀਂ ਹੁੰਦਾ ਬ੍ਰਹਮ ਸਰੂਪ ਆਤਮਾ ਦੇ। ਇਸ ਤਰ੍ਹਾਂ ਨਿਹਚਾਲਿਆ ਵਿਚਾਲਿਆ ਅਤੇ ਆਕਰਿਆ ਅਤੇ ਨਿਰਹਾਲਿਆ, ਠੀਕ ਹੈ, ਅਚੋਤਿਆ ਅਗੇੜਿਆ, ਐਸੇ ਹੀ ਬ੍ਰਹਮ ਸਰੂਪ ਜਾਣ ਕਰਕੇ ਆਪਣੇ ਆਪ ਨੂੰ ਮਹਾਤਮਾ ਨਿਰਖੋਭ ਰਹਿੰਦੇ ਆ। ਇਸ ਤਰ੍ਹਾਂ ਸਮਝ ਲਓ ਤੁਸੀਂ, ਇਸ ਤਰ੍ਹਾਂ ਮਹਾਤਮਾ ਪੁਰਸ਼ਾਂ ਦੀ ਕਥਾ ਹੈ, ਉਹਨਾਂ ਨੂੰ ਕੋਈ ਖੋਭ ਨਹੀਂ ਹੁੰਦਾ ਹੈ, ਉਹ ਬਿਨਾਂ ਖੋਭ ਤੋਂ ਰਹਿੰਦੇ ਪਰਮਾਨ ਦੇ ਉੱਤੇ, ਜਿਵੇਂ ਸਮੁੰਦਰ ਵਿੱਚ ਮੱਛੀ ਉਛਲਿਆ ਕੁਝ ਨਹੀਂ ਹੁੰਦਾ, ਇਸੇ ਤਰ੍ਹਾਂ ਤੱਤ ਵੇਤਨ ਜਿਹੜੇ ਬ੍ਰਹਮ ਗਿਆਨੀ ਆ ਉਹਨਾਂ ਦੇ ਆਤਮ ਸਰੂਪ ਇਸ ਤਰ੍ਹਾਂ ਅਟੁੰਦਾ ਟਿਕਾਅ ਹੋਇਆ। ਇਹ ਜਿਹੜੇ ਮੱਛੀਆਂ ਦੀ ਨਿਆਈ ਆ ਮਨ ਆ ਬੁੱਧ ਆ ਇੰਦਰੇ ਆ ਜਿਹੜੇ ਹਲਚਲ ਜੀ ਪਾਉਣ ਦੀ ਕੋਸ਼ਿਸ਼ ਕਰਦੇ, ਬਾਹਰੀ ਪਦਾਰਥਾਂ ਨੂੰ ਵੇਖ ਕੇ ਹਿਲਣ ਜੁਲਣ ਦੀ ਕੋਸ਼ਿਸ਼ ਕਰਦੇ, ਉਹਨਾਂ ਦੇ ਆਤਮ ਬ੍ਰਹਮ ਸਰੂਪ 'ਚ ਕੋਈ ਫਰਕ ਨਹੀਂ ਪੈਂਦਾ, ਕੋਈ ਖੋਭ ਨਹੀਂ ਪੈਂਦਾ ਹੈ। ਇਹ ਇੱਥੇ ਕਹਿਣ ਦਾ ਜਿਹੜਾ ਹੈ ਉਹ ਪ੍ਰਯੋਜਨ ਆ। ਭਰਥਰੀ ਜੀ ਕਿਤੇ ਕਿਤੇ ਡੂੰਘੀ ਵੀ ਚਲ ਜਾਂਦੇ, ਸਵਈਆ ਨਿਤ ਪੁੰਨ ਪਰਾਇਣ ਜਾਚਿਤ ਕੇਵਲ ਤਾਂ ਭਵ ਬੰਧ ਨਿਉ ਗਨ ਹੈ। ਚਿੱਤ ਜਿਨ੍ਹਾਂ ਦਾ ਚਿੱਤ ਕੇਵਲ ਅਤੇ ਕੇਵਲ ਪੁੰਨ ਪੁਰਾਣ ਪੁੰਨਾਂ ਦੇ ਆਸਰੇ ਨਿੱਤ ਕਈਏ ਹਮੇਸ਼ਾ ਸਦਾ ਰਹਿੰਦਾ ਹੈ ਤਾਂ ਭਵ ਬੰਧ ਹਨਿਉ ਗਨ ਹੈ। ਤਾਂ ਕਹੀਏ ਉਹਨਾਂ ਨੇ ਜਿਹੜਾ ਇਹ ਭਾਵ ਸੰਸਾਰ ਆ ਸੰਸਾਰ ਦੇ ਬੰਧ ਕਹੀਏ ਬੰਧਨਾਂ ਨੂੰ ਹਨਿਉ ਕਹੀਏ ਨਾਸ ਕਰ ਲਿਆ ਹੈ, ਸੰਸਾਰ ਦੇ ਗਨ ਕਹੀਏ ਸਾਰੇ ਬੰਧ ਕਹੀਏ ਬੰਧਨਾਂ ਨੂੰ ਹਨਿਉ ਨਾਸ ਕਰ ਲਿਆ ਹੈ। ਠੀਕ ਆ ਜੀ। आ गई ना समझ। नित पुन परायण जा चित केवल तां भव बंध हन्यों गन है। जिन्हां दे नेता प्रति भाव पुन ही पुन्ने आ, नेता हमेशा ही पुन दा आसरा लेंदे आ, ते जिन्हां दे चेता परवाह जो सरण नूं आ प्राप्त हुंदा है उसकी कल्याण करते हैं, क्योंकि आत्म चिंतन वर्गा होर कोई जपता विधान रूप उन्हें नहीं है। ठीक है जी, समझ आई ना भी नेता प्रति जिन्हों का पौधे बेच चेत आ। हाँ जी, तो जड़े शरण आप प्राप्त हो होंगे उन्हों की कल्याण करते हैं। ठीक है जी, तो आत्म चिंतन वर्गा जोड़ा आत्म चिंतन करना अपने स्वय स्वरूप का, ये वर्गा और कोई जपता विधान रूप होने नहीं है। ठीक है जी, आ जप करना तप करना दान करना ये पुन आत्म चिंतन वर्गा नहीं है। ठीक है जी, तो कहते भी ये केवल आत्म अभ्यास ही चेत है जिन्हों का। ऐसे जो पुरश आ उन्होंने संसार के गण कही सारे ज संपूर्ण बंधन उन्होंने बंधना जड़ा नाश कर लिया। बंधन की है, इंद्रिया करके होंगे, अखा नाल वेखण करके, कन्ना नाल सुन करके, शब्द स्पर्श रूप रस गंध इन विषयों में बैन करके, तो उन जिन्हें जोड़े आत्म चिंतन करते फिर आत्म चिंतन में लीन रहते हैं, तो फिर विषय उन्होंने रह नहीं जाते, क्योंकि इंद्रिया उत्थे शिथिल पै जा इंद्रिया करके वह माड़ा चंगा वेखते नहीं, पांच विषयों ग्रहण नहीं करते, विषय का नाश हो जाता है। इस करके तो जड़े बंधन की आ बाल जवानी और बिरध ये अवस्था संसार जमण मरना यह रू सारे बंधनों नाश कर लेंगे। ठीक है जी, मन पन्नग क्रूर मझार अहं विख मूल सने जुत नेह नह। सने जुत नेहन है, मन पन्नग क्रूर मझार अहं, कहंदे पन्नग नाम शब्द मन रूपी जड़ा क्रूर भयानक पन्नंग सप आ, उस सप के मजारगी अहं हंकार रूपी वेख कहिए जहर है। मूल सने जो तिने हन है, उस जहर के समेत, ठीक है जी, हंकार रूपी जहर उस जहर के समेत ही उस मन रूपी सप उन्होंने मार लिया है। मूल सने जो पाठ लिखा थे, हाँ मूल मूल की आ मन है, ठीक है, तो मन के समेत ही वो, ठीक है, मन के समेत ही तेने कहिए मन पन, मन भन गया साप है, तो वो मन दे समयन रूपी सब समेत ही तेने कहीए उस अहंकार रूपी जय नुहान है कहीए नाश कर दे है। उन्होंने नाश कर लिया, उन्होंने मार लिया है, भाव उन्होंने ये जड़ा मूल आ मन आ, हाँ जी, मन रूपी सब आ, जा मूल कहीए आ जी जहर आ, ये जहर के समेत ही तेने कहीए उस मन रूपी सप नूं है कि मार लिया, मार लेंगे नाश कर लेंगे है, तो उन्होंने महापुरशां ने इस तरह किया है। इस करके उन्होंने महापुरशां की कथा कही नहीं जा सकती, नित पुन परायण जा चित केवल, क्योंकि थोड़ा कठिन लगन दिया है, इस करके दोबारा दोबारा भी जिन्ना जा चित जिन्ना का केवल, जिन्ना जा चित जिन्ना का चित केवल हमेशा पुना के आसरे रहा है, ਤਾਂ ਭਾਵ ਬੰਧ ਹਨਿਓ ਗਨ ਹੈ, ਤਾਂ ਕਿ ਉਹਨਾਂ ਨੇ ਹਮੇਸ਼ਾ ਜਿਹੜੇ ਸੰਸਾਰ ਦੇ ਬੰਧਨ ਆ ਗਨ ਕਰੀ ਬਹੁਤੇ ਉਹਨਾਂ ਨੂੰ ਹਨਿਓ ਹੈ ਨਾਸ ਕਰ ਲਿਆ। ठीक है जी। क्योंकि वह हमेशा ही निष्कामी होकर पुन करन के चक्कर च रेंदे आ। जो सकामी होकर पुन करांगे फिर तो बंधन है, जो निष्कामी होकर करांगे फिर कोई बंधन नहीं है। सेवा करते हुए नेकामी तिसको होत प्राप्त। स्वामी महाराज भी कहें मन पन्नग क्रूर मजार अहं विख। मन रूपी जड़ा क्रूर भयानक पन्नग सा पिया इस दे विच अहं जाय अहंकार रूपी विख जहर है। मूल सने जो तेने हन है। ते जो महापुरश आ उन्होंने कहते मूल सने, मूल तो वैसे मूल भाव ये जहर दे सने की है समेत ही जो जड़ा मूल कही है मन रूपी सप सप दे समेत ही तेने कही इस जहर नुहान है कही है नाश कर लिया मार लिया है इस सप मन रूपी सप न जहर दे समेत ही। बार सारद चंद्र की चांदनी सो बार जो श्रेष्ठ श्रेष्ठ ठीक है जी। सारद नाम सरद रुत दा भाव असुकते दी रुत। सरद रुत असुकते दे महीने दे विच जिहड़ा चंद्र की चांद चंद्रमा की चांद नहीं है से बार की है श्रेष्ठ सो कही है नाल उस चंद्रमा की श्रेष्ठ चांद की नाल। यह ब्योम तलो उजलो बन है यह कहिए यह ब्योम कही आकाश जड़ा आकाश तलो की स्थान है आकाश रूप स्थान है। उजलो उजला बन है कि बन रहा है। सरद रूप सरद रुत जी कहते असू वेखो जो सरद रुत होंगी आ असू कते दे महीने तो चंद्रमा जाने श्रेष्ठ के नाल तो यह जड़ा आकाश दा स्थान बड़ा उज्जल बन रहा है। बस जो बन है अस रहन बितावत कहते जो पुरश इस तरह के जंगल विच ते जो बस जो बन है अस रहन बितावत जो बन मैं जान सोतन है। जो बन मैं दूजा पाठ जो बन मैं गाना जो जंगल दे विच वसदे आ सो जान सो तन है वह पुरश तन है ठीक है जी। जो पुरश इस तरह के बन विच जो बन अवस्था विच वस के उमरा रूपी रात बिताउंदे आ वह पुरश तन है। इस तरह पाठ कराया जाता है बस जो बन में जो बन है अस रैन बतावत जो बन पाठ अड अड करना अगला जो बन इकट्ठा ही कहते बसते हैं जो जंगल दे विच इस तरह रैन रात बिताते हैं तो जो बन में जो बन अवस्था दे विच जो बन अवस्था विच ठीक है उस विच बस करके जो अपनी उमरा रूपी रात बताते हैं बताते हैं कितने जो बन जंगल दे विच जान सो तन है वह पुरश तन है। बस जो बन है अस रैन बितावत जो बन मैं जन सो तन है भाव जो बन मैं जन सो तन है। मैं जो बन मैं भाव जवान अवस्था विच जो जान अपनी बस जो बन है रस रैन इस तरह कहते भी जो पुरश ना हाँ जी जो बस बसते जो बन है जो बन है पाठ है पाठ नहीं मैं पाठ सारा अर्थ जो गलत हो रहा इस करके बस जो बन मैं अस रैन बितावत इस तरह कहते जो पुरश जो बन मैं भाव ज जो पुरश बन मैं भाई जंगल दे विच वस के आस के इस तरह रैन बिता बिताते हैं तो जो बन मैं भाव जो बन अवस्था विच हो करके जन सो तन है वह पुरश तन है ठीक है जी। किदा भी सरद रुत होवे सुख तो चंद्रमा की चांदनी हो श्रेष्ठ ਆਕਾਸ਼ ਰੂਪ ਸਥਾਨ ਬੜਾ ਉਜਲਾ ਬਣ ਰਿਹਾ ਹੋਵੇ। ਅਤੇ ਜੋ ਪੁਰਸ਼ ਇਸ ਤਰ੍ਹਾਂ ਦੇ ਫਿਰ ਜੰਗਲ ਵਿੱਚ ਚਲੇ ਜਾਂਦੇ ਇਹਨਾਂ ਦਿਨਾਂ ਵਿੱਚ ਸਰਦੀ ਰੁੱਤ ਵਿੱਚ, ਅਤੇ ਜੋ ਪੁਰਸ਼ ਇਸ ਤਰ੍ਹਾਂ ਦੇ ਜੰਗਲ ਵਿੱਚ ਜਾ ਕੇ ਯੌਵਨ ਅਵਸਥਾ ਵਿੱਚ ਵੱਸ ਕੇ ਉਮਰਾਂ ਰੂਪੀ ਰਾਤ ਬਿਤਾਉਂਦੇ ਹੈ, ਠੀਕ ਹੈ ਜੀ, ਉਹ ਪੁਰਸ਼ ਧਨ ਹੈ, ਆਸ ਰਹਿਣ ਬਿਤਾਉਂਦੇ, ਐਸੀ ਰਹਿਣ ਬਿਤਾਉਂਦੇ ਕਿ ਜੋ ਬਨ ਹੈ, ਜੋ ਬਨ ਮੈਂ ਜੋ ਜੰਗਲ ਦੇ ਵਿੱਚ ਵੱਸ ਕਰਕੇ ਇਸ ਤਰ੍ਹਾਂ ਦੀ ਰਾਤ ਬਿਤਾਉਂਦੇ ਆ, ਕਿਹੜੀ ਆ ਰਾਤ ਬਿਤਾਉਂਦੇ, ਕਿਹੜੀ ਆ ਜੋ ਬਨ ਹੈ। ਯੌਵਨ ਮੈਂ ਭਾਵ ਯੌਵਨ ਅਵਸਥਾ ਰੂਪੀ ਰਾਤ ਦੇ ਵਿੱਚ, ਯੌਵਨ ਅਵਸਥਾ ਰੂਪੀ ਰਾਤ ਆ, ਅਤੇ ਉਹ ਯੌਵਨ ਅਵਸਥਾ ਰੂਪੀ ਉਮਰਾ ਆ, ਹਾਂਜੀ, ਅਤੇ ਯੌਵਨ ਜਵਾਨੀ ਰੂਪੀ ਉਮਰਾ ਜਿਹੜੀ ਸਾਰੀ ਕਹਿੰਦੇ ਜੰਗਲ ਵਿੱਚ ਹੀ ਬਿਤਾ ਦਿੰਦੇ, ਉਹ ਪੁਰਸ਼ ਧਨ ਆ, ਭਾਵ ਤਪੱਸਿਆ 'ਚ ਲੱਗੇ ਰਹਿੰਦੇ ਧਨ ਆ ਉਹ ਸਵਈਆ। ਸੁੱਚ ਚਾਰ ਕਨੀ ਖਿਤ ਸਹਿਜ ਬਣੀ, ਸੁੱਚ ਕਹਿੰਦੇ ਜੋ ਪਵਿੱਤਰ ਘਾਹ ਦੇ ਨਾਲ, ਅਤੇ ਚਾਰ ਕਨੀ ਬਹੁਤ ਹੀ ਸੁੰਦਰ ਬਣੀ ਹੋਈ ਹੈ ਖੇਤ ਧਰਤੀ, ਅਤੇ ਇਹ ਮਾਨੋ ਕੋਮਲ ਸੇਜਾ ਹੈ। ਸੁੱਚ ਚਾਰ ਕਨੀ ਖਿਤ ਸਹਿਜ ਬਣੀ ਮ੍ਰਿਦ, ਵੀ ਸੁੱਚ ਜਿਹੜੀ ਪਵਿੱਤਰ ਚਾਰ ਕੀ ਸੁੰਦਰ ਕਨੀ ਬਹੁਤ ਹੀ ਖੇਤ ਧਰਤੀ ਆ ਬਣੀ ਹੋਈ ਹੈ ਧਰਤੀ, ਅਤੇ ਸਹਿਜ ਬਣੀ ਮ੍ਰਿਦ ਮਾਨੋ ਵੀ ਇਹ ਕਹਿੰਦੇ ਸੇਜਾ ਬਣੀ ਅੰਮ੍ਰਿਤ, ਬੜੀ ਕੋਮਲ ਬੜੀ ਕੋਮਲ ਮਾਨੋ ਸੇਜਾ ਇਹ, ਠੀਕ ਹੈ ਜੀ। ਦੁਆ ਭੁਜ ਵੇਲ ਵਿਸਾਲ ਸਰਾਂ, ਸੋ ਬਾਹਾਂ ਵਰਗੀਆਂ ਜੋ ਵੇਲਾਂ ਵੱਡੀਆਂ ਅਤੇ ਲੰਮੀਆਂ ਇਹ ਮਾਨੋ ਸਿਰਾਣਾ ਹੈ। ਦੁਆ ਭੁਜ ਕਿਹੜੀਆਂ ਦੋ, ਦੁਆ ਭੁਜ ਜਿਹੜੀਆਂ ਦੋ ਬਾਹਾਂ ਹੈ, ਦੋ ਬਾਹਾਂ ਵਰਗੀਆਂ ਵੇਲ ਵੇਲਾਂ ਵਿਸਾਲ ਬਹੁਤੀਆਂ ਵਧੀਆ ਲੰਮੀਆਂ, ਮਾਨੋ ਇਹੀ ਸਿਰਾਣਾ ਹੈ, ਠੀਕ ਹੈ ਜੀ। ਸੁੱਚ ਚਾਰ ਕਨੀ ਖਿਤ ਸਹਿਜ ਬਣੀ ਮ੍ਰਿਦ, ਦੁਆ ਭੁਜ ਵੇਲ ਵਿਸਾਲ ਸਰਾਂ, ਪਵਿੱਤਰ ਅਤੇ ਹਰੇ ਹਰੇ ਸੁੰਦਰ ਅੱਖਾਂ ਕਰਕੇ ਜਿਹੜੀ ਚਾਰ ਗਈ ਬਹੁਤ ਸੁੰਦਰ ਕਨੀ ਗਈ, ਬਹੁਤ ਹੀ ਸੁੰਦਰੀ ਜੋ ਆਖੇ ਤਾਂ ਧਰਤੀ ਪ੍ਰਿਥਵੀ ਹੈ ਬਣੀ ਹੋਈ, ਸਹਿਜ ਬਣੀ ਮ੍ਰਿਦ, ਸੋ ਹੀ ਮਾਨੋ ਸਹਿਜਾ ਹੈ ਕੋਮਲ। ਅਤੇ ਦੁਆ ਭੁਜ ਜਿਹੜੇ ਦੋ ਬਾਹਾਂ ਹੈ, ਹਾਂਜੀ, ਦੋ ਬਾਹਾਂ ਵਰਗੀਆਂ ਵੇਲਾਂ ਲੰਮੀਆਂ ਲੰਮੀਆਂ ਮਾਨੋ ਸਿਰਾਣਾ, ਜਾਂ ਇੱਦਾਂ ਵੀ ਦੁਆ ਭੁਜ ਜਿਹੜੇ ਦੋ ਭੁਜਾ ਹੈ, ਹਾਂਜੀ, ਇਹ ਮਾਨੋ ਸਿਰਾਣਾ ਬਹੁਤ ਸੁੰਦਰ, ਦੋ ਭੁਜਾਂ ਵੇਲਾਂ ਵਰਗੀਆਂ ਲੰਮੀਆਂ ਲੰਮੀਆਂ ਜਿਹੜੀਆਂ ਦੋ ਬਾਹਾਂ ਨਾ ਵਿਸਾਲ ਪਾ ਲੰਬੀਆਂ ਲੰਮੀਆਂ 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 ਜੋ ਵੇਲਾਂ ਆ, ਅਤੇ ਇਹ ਮਨ ਦੋ ਬਾਹਾਂ ਵਰਗੀਆਂ ਸਿਰਾਣਾ, ਅਤੇ ਜਾਂ ਦੋ ਬਾਹਾਂ ਹੀ ਵੇਲਾਂ ਵਰਗੀਆਂ ਲੰਮੀਆਂ ਲੰਮੀਆਂ, ਇਹ ਮਾਨੋ ਇਹੀ ਸਿਰਾਣਾ ਹੈ। ਸੀਅਰੋ ਗਤ ਮੰਦ ਸੁਗੰਧ ਵਹੇ, ਯਹਿ ਬਾਤ ਅਹੇ ਵਿਅੰਜਨੋ ਖਬਤਾਨੋ, ਅਤੇ ਸੀਤਲ, ਠੀਕ ਹੈ, ਸੀਅਰੋ ਠੰਡੀ ਗਾਤ ਕਹੀਏ ਹੌਲੀ ਹੌਲੀ, ਮੰਦ ਕਹੀਏ ਮੰਦ ਮੰਦ ਚੱਲਣੇ ਵਾਲੀ, ਪੌਣ ਹੈ ਸਵੈ ਸੁਗੰਧੀ ਵਾਲੀ ਹੈ, ਮਾਨੋ ਇਹੋ ਹੀ ਕੀ ਹੈ ਪੱਖਾ ਹੈ, ਇਹ ਬਾਤ ਜਿਹੜੀ ਹਵਾ ਹੈ ਇਹ ਵਿਅੰਜਨ ਇਹੀ ਮਾਨੋ ਪੱਖਾ ਹੈ, ਠੀਕ ਹੈ ਜੀ। ਅਤੇ ਖਬਤਾਨੋ, ਅਤੇ ਜੋ ਕਹਿੰਦੇ ਆਕਾਸ਼ ਆ, ਇਹ ਆਕਾਸ਼ ਰੂਪੀ ਚੰਦੋਆ ਤਣ ਰਿਹਾ ਹੈ, ਠੀਕ ਹੈ ਜੀ, ਸਮਝ ਆਈ ਨਾ, ਦੁਬਾਰਾ ਪੜ੍ਹਦਾ। ਸੀਅਰੋ ਗਤ ਮੰਦ ਸੁਗੰਧ ਵਹੇ, ਇਹ ਬਾਤ ਹੈ ਵਿਅੰਜਨੋ ਖਾ ਬਿਤਾਨੋ, ਬਿਤਾਨੋ ਪਾਠ ਖਾ ਨਾਮ ਦਾ ਕਾਸ਼ਤਾ ਸੀਅਰੋ, ਭਾਵ ਕਹਿੰਦੇ ਇਹ ਜੋ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਹੀ ਸੀਅਰੋ ਕਹੀਏ ਠੰਡੀ ਠੰਡੀ, ਹਾਂਜੀ, ਫਿਰ ਮੰਦ ਗਤ ਭਾਵ ਮੰਦ ਹੌਲੀ ਹੌਲੀ ਜਿਹੜਾ ਗਤ ਦਾ ਚੱਲਣਾ ਹੋ ਰਿਹਾ, ਹੌਲੀ ਹੌਲੀ ਚੱਲਣਾ ਅਤੇ ਸੁਗੰਧ ਸੁਗੰਧੀ ਵਾਲੀ, ਇਹ ਤਿੰਨ ਤਰ੍ਹਾਂ ਦੀ ਜਿਹੜੀ ਇਹ ਵਾਤ ਹੈ, ਜਿਹੜੀ ਹਵਾ ਹਵਾ ਹੈ, ਜਿਹ ਵੀ ਇਹ ਵਾਤ ਜਿਹੜੀ ਹਵਾ ਵਹਿਗੀ ਵਹਿੰਦੀ ਹੈ ਚੱਲਦੀ ਹੈ। ਆਹੇ ਵਿਅੰਜਨੋ ਖਾਵਿਤਾਨੋ, ਇਹ ਹਵਾ ਹੀ ਕਹਿੰਦੇ ਮਾਨੋ, ਵਿਅੰਜਨੋ ਕਹੀਏ ਪੱਖਾ ਹੈ, ਇਹ ਕਹੀਏ ਹੈ ਇਹੀ ਮਾਨੋ, ਇਹ ਵਾਤ ਇਹ ਵਿਅੰਜਨੋ, ਇਹਦਾ ਅਰਥ ਹੀ ਲੱਗ ਜਾਂਦਾ ਹੈ ਵੀ ਇਹ ਹਵਾ ਹੀ ਵਿਅੰਜਨੋ ਕਹੀਏ ਪੱਖਾ, ਇਹ ਕਹੀਏ ਹੈ ਵਿਅੰਜਨੋ ਦਾ ਅਰਥ ਪੱਖਾ। ਅਤੇ ਖਾ ਵਿਤਾਨੋ ਜਿਹੜਾ ਆਕਾਸ਼ ਆ, ਹਾਂਜੀ ਆਕਾਸ਼ ਹੀ ਵਿਤਾਨੋ ਚੰਦੋਆ ਹੈ, ਬਿਦ ਦੀਪ ਲਸੇ ਤਪਤਾਦ ਗ੍ਰਸੇ, ਵਿਦ ਨਾਮ ਹੈ ਚੰਦਰਮਾ ਦਾ, ਜੋ ਤਪਸ ਆਦਿਕ ਦੁੱਖਾਂ ਨੂੰ ਗ੍ਰਸਣ ਕਹੀਏ ਨਾਸ਼ ਕਰਨ ਵਾਲਾ ਚੰਦਰਮਾ ਹੈ, ਇਹੋ ਹੀ ਲਸੇ ਕਹੀਏ ਪ੍ਰਕਾਸ਼ ਕਰਨ ਵਾਲਾ ਦੀਵਾ ਹੈ। ਵੇਦ ਚੰਦਰਮਾ ਕਹਿੰਦੇ ਚੰਦਰਮਾ ਰੂਪੀ ਦੀਵਾ ਲਸੇ ਪ੍ਰਕਾਸ਼ ਕਰ ਰਿਹਾ ਹੈ, ਜੋ ਤਪ ਆਦਿਕ ਤਪ ਤੋਂ ਲੈ ਕੇ ਆਦਿਕ ਜਿਹੜੇ ਦੁੱਖ ਆ ਉਹਨਾਂ ਨੂੰ ਗ੍ਰਸੇ ਗ੍ਰਸਨਾ ਕਰ ਲਿਆ ਨਾਸ਼ ਕਰ ਰਿਹਾ ਹੈ। ਸੁੱਧ ਬੁੱਧ ਬਧੂ ਮਿਲ ਮੇ ਮੋਦ ਮਹਾਨੋ, ਸੁੱਧ ਬੁੱਧ ਜਿਹੜੀ ਸੁੱਧ ਭਾਵ ਪਵਿੱਤਰ ਬੁੱਧ ਆ, ਪਵਿੱਤਰ ਬੁੱਧੀ ਭਾਵ ਉਹ ਕਿਹੜੀ ਹੈ, ਆਤਮ ਛੈਣੀ ਬੁੱਧੀ ਜਿਹੜੀ ਆਤਮਨ ਵਿਸ਼ੇ ਕਰਨ ਵਾਲੀ, ਦੂਜੀਆਂ ਬੁੱਧੀਆਂ ਮਿਲੈਣੀਆਂ ਵਿਧੀਆਂ ਮਲੀਨ ਬੁੱਧੀਆਂ ਹੈ, ਆਤਮ ਛੈਣੀ ਜੋ ਬੁੱਧੀ ਹੈ, ਹਾਂਜੀ ਇਹੀ ਬਧੂ ਮਾਨੋ ਇਸਤਰੀ ਹੈ, ਇਹ ਇਸਤਰੀ ਬੜੀ ਸੁੰਦਰ ਆਤਮ ਛੈਣੀ ਬੁੱਧੀ ਇਹ ਇਸਤਰੀ ਹੈ, ਅਤੇ ਜਿਸ ਨਾਲ ਮਿਲ ਕੇ ਮਿਲ ਕਰਕੇ ਮੋਦ ਮਹਾਨੋ ਸੰਤ ਜਨਾਂ ਨੂੰ ਜਿਹੜਾ ਮੋਦ ਆ ਖੁਸ਼ੀ ਆ ਆਨੰਦ ਆ ਉਹ ਮਹਾਨ ਬਹੁਤ ਪ੍ਰਾਪਤ ਹੋ ਰਿਹਾ ਹੈ। ਠੀਕ ਆ ਜੀ, ਵਿਦ ਦੀਪ ਲਸੇ ਤਪ ਦਾਦ ਗਰਸੇ, ਵੀ ਚੰਦਰਮਾ ਰੂਪੀ ਵਿਦ ਨਾਮ ਚੰਦਰਮਾ ਰੂਪੀ ਦੀਵਾ ਹੈ, ਅਤੇ ਜੋ ਵਿਕਾਰਾਂ ਦੀ ਤਪਤ ਤਪਤ ਲਿਖਿਆ ਨਾ ਤਪਤਾਦ ਵਿਕਾਰਾਂ ਦੀ ਤਪਸ਼, ਵਿਕਾਰਾਂ ਦੀ ਤਪਸ਼ ਨੂੰ ਨਾਸ਼ ਕਰਕੇ ਕੀ ਕਰ ਰਿਹਾ ਹੈ, ਸੀਤਲ ਦਾ ਠੰਡ ਠੰਡ ਦੇਣ ਵਾਲਾ ਹੋ ਰਿਹਾ ਹੈ। ਚੰਦਰਮਾ ਰੂਪੀ ਦੀਵਾ ਲਸੇ ਪ੍ਰਕਾਸ਼ ਕਰ ਰਿਹਾ, ਜੋ ਤਪਤਾਦ ਗ੍ਰਸੇ ਤਪਤ ਵਿਕਾਰਾਂ ਦੀ ਤਪਸ਼ ਆਦਿਕ ਵਿਕਾਰਾਂ ਰੂਪੀ ਜਿਹੜੀ ਤਪਸ਼ ਆ ਆ ਗਿਆ ਇਹਨੂੰ ਗ੍ਰਸੇ ਵੀ ਗ੍ਰਸਣ ਕਰ ਰਿਹਾ ਨਾਸ਼ ਕਰ ਰਿਹਾ ਹੈ। ਸੁੱਧ ਬਧੂ ਸੁੱਧ ਬੁੱਧ ਬਧੂ ਮਿਲ ਮੋਦ ਮਹਾਨੋ, ਸੁੱਧ ਜਿਹੜੀ ਪਵਿੱਤਰਤਾ ਬੁੱਧੀ ਆਤਮ ਛੈਣੀ ਬੁੱਧੀ ਆ ਇਹੀ ਮਾਨੋ ਬਧੂ ਇਸਤਰੀ ਆ, ਇਸ ਇਸਤਰੀ ਦੇ ਨਾਲ ਮਿਲ ਕੇ ਮੋਦ ਮਹਾਨੋ ਮਹਾਂਪੁਰਸ਼ ਬੜਾ ਅਨਾਤਮਾਨੰਦ ਮਹਾਨ ਪ੍ਰਾਪਤ ਕਰ ਰਹੇ ਹੈ, ਉਹਨਾਂ ਨੂੰ ਹੋ ਰਿਹਾ ਹੈ। ਮਨ ਸ਼ਾਂਤ ਸਰੂਪ ਅਨੂਪ ਵਿਭੂਤ, ਸੋ ਇਸ ਤਰ੍ਹਾਂ ਦੀ ਉਪਮਾ ਤੋਂ ਰਹਿਤ ਸ਼ਾਂਤੀ ਸਰੂਪ ਵਿਭੂਤੀ ਨੂੰ ਪ੍ਰਾਪਤ ਕਰਨ ਵਾਲਾ ਉਹੀ ਮੁਨੀ ਭੂਪਤ ਕੇ ਸੰਸੋਭਤ ਮਹਾਨ, ਉਹੀ ਮੁਨੀ ਜਨ ਰਾਜਿਆਂ ਦੇ ਸਮਾਨ ਸੁੱਤਿਆ ਹੋਇਆ ਸੰਸਾਰਕ ਸੁੱਖਾਂ ਨੂੰ ਮਾਣ ਰਿਹਾ ਹੈ। ਠੀਕ ਹੈ ਜੀ, ਉਹਨਾਂ ਸੰਤਰਾਂ ਨੂੰ ਕਹਿੰਦੇ ਐਸੀ ਆਸ਼ਚਰਜ ਰੂਪ ਭੂਤੀ ਮਿਲ ਰਹੀ ਹੈ ਜਿਸ ਨੂੰ ਪਾ ਕਰਕੇ ਉਹ ਸ਼ਾਂਤ ਰੂਪ ਮੁਨੀ ਰਾਜਿਆਂ ਦੇ ਸਮਾਨ ਸੁਣਦੇ ਹੈ ਅਤੇ ਆਪਣੀ ਖੁਸ਼ੀ ਨੂੰ ਮਨਾ ਰਹੇ ਹੈ। ਕਿਹਾ ਸੀ ਨਾ ਵੀ ਜੰਗਲ ਵਿੱਚ ਜਾ ਕੇ ਰਹਿੰਦੇ ਉਹ ਤਾਨ ਹੈ, ਕਹਿੰਦੇ ਬਨ ਜੰਗਲ ਵਿੱਚ ਜੋ ਰਹਿੰਦੇ ਮੁਨੀ ਉਹਨਾਂ ਦੀ ਸੇਜਾ ਆਦਿਕ ਵਿਭੂਤੀ ਕਿਹੜੀ ਆ, ਕਦੀ ਸੌਂਦੇ ਵੀ ਤਾਂ ਹੋਣਗੇ ਹੀ, ਤਾਂ ਇਹਦੇ ਉੱਤਰ ਇਸ ਛੰਦ ਵਿੱਚ ਜਿਹੜਾ ਦਿੱਤਾ ਹੋਇਆ ਹੈ ਵੀ ਹਾਂ ਸੌਂਦੇ ਸੌਂਦੇ ਕਿਉਂ ਨਹੀਂ ਉਹ ਸੌਂਦੇ, ਉਹਨਾਂ ਦੀ ਆਹ ਸੇਜਾ ਵਾ ਧਰਤੀ, ਉਹਨਾਂ ਦੀ ਸੇਜਾ ਸੋਹਣੀ ਕੋਲ ਬਣੀ ਹੋਈ ਹੈ, ਵੇਲਾਂ ਉਹਨਾਂ ਦੀਆਂ ਬਾਹਾਂ ਹੈ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਪੱਖਾ ਫਿਰ ਰਿਹਾ ਉਹਨਾਂ ਨੂੰ, ਆਕਾਸ਼ ਉਹਨਾਂ ਦੇ ਚੰਦੋਆ ਹੈ, ਚੰਦਰਮਾ ਜਿਹੜਾ ਦੀਵਿਤ ਨੇ ਲਿਸ਼ਕ ਰਿਹਾ ਅਤੇ ਤਪ ਵਿਕਾਰਾਂ ਦੀ ਦੁੱਖਾਂ ਤਪਸ਼ ਨੂੰ ਗ੍ਰਸ ਰਿਹਾ ਹੈ। ਜਿਹੜੀ ਉਹਨਾਂ ਦੀ ਇਸਤਰੀ ਕਿਹੜੀ ਇਹਨੇ ਜਿਹੜੀ ਪਵਿੱਤਰ ਬੁੱਧੀ ਇਹ ਉਹਨਾਂ ਦੀ ਇਸਤਰੀ, ਇਹਦੇ ਨਾਲ ਮਿਲ ਕੇ ਉਹਨੂੰ ਬਹੁਤ ਆਨੰਦ ਹੋ ਰਿਹਾ, ਜਿਵੇਂ ਰਾਜ ਨੂੰ ਆਨੰਦ ਹੁੰਦਾ ਅਤੇ ਮਨ ਸ਼ਾਂਤ ਸਰੂਪ ਅਨੁਪ ਵਿਭੂਤ ਦੀ ਉਹ ਮੁਨੀ ਜਿਹੜੀ ਸ਼ਾਂਤ ਸਰੂਪ ਹੈ ਉਪਮਾ ਤੋਂ ਰਹਿਤ ਉਹ ਇਸ ਵਿਭੂਤੀ ਦੇ ਨਾਲ ਰਹਿ ਕਰਕੇ ਭੂਪਤ ਕੇ ਸਾਮ ਸੋਗਤ ਮਾਨੋ ਮਾਨੋ ਕਿ ਭੂਪ ਰਾਜੇ ਦੇ ਵਾਂਗ ਹੀ ਸੌਂ ਰਹੇ ਆ, ਸੁੱਖ ਮਾਣ ਰਹੇ ਆ, ਆਨੰਦ ਨੂੰ ਕੋਈ ਫਿਕਰ ਫਾਕਾ ਨਹੀਂ ਹੈ। ਠੀਕ ਨਹੀਂ, ਇਹ ਸੱਚੀ ਗੱਲ ਹੈ। ਉਸ ਤਦ ਨਿੰਦਾ ਦੇ ਵਚਨ ਹੈ ਸੁਣ ਕੇ ਕੈਸੇ ਰਹੇ ਹੈ, ਵੀ ਹੁਣ ਉਹ ਜਿਹੜੇ ਸੰਤ ਆ ਉਹ ਉਸ ਤਦ ਨਿੰਦਾ ਦੇ ਵਚਨ ਸੁਣ ਕੇ ਕਿਸ ਤਰ੍ਹਾਂ ਰਹਿੰਦੇ ਆ, ਕਿਉਂਕਿ ਦੂਜੇ ਲੋਕ ਦੇ ਚੱਟ ਗਲ ਗੁਲ ਪੈਂਦੇ, ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਦੱਸ ਰਹੇ ਹੈ। ਕਬੇ ਤਕਾਂ ਇਹ ਚੰਡਾਲ ਜਾਤ ਮਾਗਮਾਂ ਦੇ ਵਿੱਚ ਜਾਤ ਕਦੋਂ ਕੀ ਕਾਂ ਕੀ ਇਹ ਇਹ ਕੀ ਇਹ ਸੜਕ ਉੱਤੇ ਕੋਈ ਚੰਡਾਲ ਤੁਰਿਆ ਜਾਂਦਾ ਹੈ, ਹਾਂਜੀ, ਜਾਂ ਦਿਵੇ ਜਾਤ ਦਵੇ ਜਾਤੀ ਹੈ, ਦਵੇ ਜਾਤ ਹੁੰਦਾ ਵਾ ਦੋ ਜਾਤੀਆਂ, ਬ੍ਰਾਹਮਣ ਖੱਤਰੀ ਅਤੇ ਵੈਸ, ਇਹ ਤਿੰਨ ਜਾਤੀਆਂ ਦੇ ਮਨੁੱਖਾਂ ਦਾ ਨਾਮ ਦਵੇ ਜਾਤੀ ਹੈ। ਇਸ ਤਰ੍ਹਾਂ ਕਿਹਾ ਜਾਂਦਾ ਬ੍ਰਾਹਮਣ ਖੱਤਰੀ ਅਤੇ ਵੈਸ, ਸ਼ੂਦਰ ਨਹੀਂ, ਇਹ ਤਿੰਨ ਜਾਤੀਆਂ ਦੇ ਮਨੁੱਖਾਂ ਦਾ ਨਾਮ ਦਵੇ ਜਾਤੀ ਹੈ ਅਤੇ ਚੰਡਾਲ ਸ਼ੂਦਰ ਹੋ ਗਿਆ। ਕੀ ਕਹਿੰਦੇ ਕੀ ਇਹ ਚੰਡਾਲ ਜਿਹੜਾ ਮਾਗਮੋ ਰਸ ਦੇ ਵਿੱਚ ਜਾਤ ਜਾਂਦਾ ਹੈ ਤੁਰਿਆ ਜਾਂਦਾ, ਹਾਂਜੀ, ਅਤੇ ਜੋ ਦਵੇ ਜਾਤ ਕਦੋਂ ਕਦੋਂ ਜਾਂ ਵੀ ਜਾਂ ਵੀ ਦਵੇ ਜਾਤ ਭਾਵ ਬ੍ਰਾਹਮਣ ਆ, ਸ਼ੂਦਰ ਆ, ਖੱਤਰੀ ਕੌਣ ਆ, ਠੀਕ ਹੈ, ਇੱਦਾਂ ਗੱਲਾਂ ਕਰਦੇ। ਕਹਿ ਦੋ ਕੋ ਸ਼ੂਦਰ ਹੈ, ਕਹਿ ਦੋ ਪਾ ਅਥਵਾ ਕਹਿ ਦੋ ਪਾਠ ਕਿ ਜਾਂ ਕਦੋਂ ਪਾਠ ਆ, ਕਹਿ ਦੋ ਹੀ ਪਾਠ, ਕਹਿ ਦੋ ਅਥਵਾ ਕਿ ਕੋਈ ਸ਼ੂਦਰ ਹੈ ਕਿ ਕੋਈ ਸ਼ੁੱਧ ਤੁਰਿਆ ਜਾ ਰਿਹਾ, ਕੋਈ ਸ਼ੂਦਰ ਹੈ ਕਿ ਚੋਰ ਵਾ ਤਵੇਸ਼ ਹੈ, ਕੋਈ ਸ਼ੂਦਰ ਹੈ ਕਿ ਜਾਂ ਵੀ ਇਹ ਚੋਰ ਆ ਵਾ ਵੀ ਅਥਵਾ ਤਪ ਦਾ ਈਸ਼ ਪਾਤ ਪੀਸ਼ਰ ਕੋਈ ਹੈ, ਹੈਂ ਕੌਣ ਹੈ, ਕਿਉਂਕਿ ਤੱਤ ਕੇ ਪ੍ਰਵੇਸ਼ ਮੈਂ ਪ੍ਰਵੀਨ ਮਤ ਮਾਨ ਹੈ। ਉਹ ਤਾਂ ਕਹਿੰਦੇ ਇਸ ਤਰ੍ਹਾਂ ਮਹਾਤਮਾ ਪੁਰਸ਼ ਜਿਹੜੇ ਆ ਉਹ ਤਾਂ ਨਹੀਂ ਕੁਝ ਕਹਿੰਦੇ, ਦੂਜੇ ਇੱਦਾਂ ਕਹਿੰਦੇ ਆ ਵੀ ਇਹ ਉਹ ਤੁਰੇ ਜਾਂਦਾ ਉਹ ਤੁਰੇ ਜਾਂਦਾ ਹੈ। ਤੱਤ ਕੇ ਪ੍ਰਵੇਸ਼ ਮੈਂ, ਤੱਤ ਦੇ ਪ੍ਰਵੇਸ਼ ਵਿੱਚ, ਅਸਲ ਵਿੱਚ ਦਗਾਲ ਦੱਸਦੇ ਵੀ ਜੋ ਤੱਤ ਦੇ ਪ੍ਰਵੇਸ਼ ਪ੍ਰਵੀਨ ਚਤੁਰ ਮਤਮਾਨ ਬੁੱਧੀ ਵਾਲਾ ਹੈ, ਉਹ ਤਾਂ ਕਹੀਏ ਉਸ ਉੱਤਮ ਯੋਗਸ ਕੌਣ ਚੀਨ ਕੋ ਵੇਸ ਹੈ। ਉੱਤਮ ਜੋਗੇ ਜੋਗੇਸ਼ ਜੋਗੀਸ਼ ਪਾਠ ਜੋਗੀਆਂ ਦਾ ਈਸ਼ ਪਰ ਜੋਗੀ ਰਾਜ, ਉੱਤਮ ਜੋਗੀ ਰਾਜ ਦੇ ਰੂਪ ਨੂੰ ਵੇਖੋ, ਕੌਣ ਕੌਣ ਚੀਨ ਸਕਦਾ, ਕੌਣ ਵੇਖ ਸਕਦਾ, ਠੀਕ ਹੈ ਜੀ, ਕੋ ਵੈਸ ਹੈ, ਕੌਣ ਚੀਨ ਕੋ ਵੈਸ ਹੈ, ਕੌਣ ਜਾ ਸਕਦਾ। ਇਸੇ ਕਰਕੇ ਉੱਪਰ ਲਿਖਿਆ ਵਿਚਾਰਾ ਮਨ ਵਿੱਚ ਕਰਦੇ ਆ ਲੋਕ ਵੀ ਉੱਤਮ ਜਿਹੜਾ ਜੋਗੀ ਜਾ ਰਿਹਾ ਉਹਨੂੰ ਕਿੰਨੇ ਜਾਣਨਾ ਅਤੇ ਹੋਰ ਹੋਰ ਜਾਣਦੇ ਹਨ। ਤੱਤ ਕੇ ਪ੍ਰਵੇਸ਼ ਮੈਂ ਪ੍ਰਵੀਨ ਮਤ ਮਾਨ ਉਤ, ਉੱਤਮ ਜੋਗੀ ਸਿਖਾਓ ਨਾ ਚੀਨੇ ਕੋ ਵੇਸ ਹੈ, ਕੌਣ ਪੁੱਠ ਕਹੋ ਨਾ। ਵੀ ਇਹ ਚੰਡਾਲ ਪੁਰਸ਼ ਜੋ ਗਲੀ ਦੇ ਰਸਤੇ ਜਾ ਰਿਹਾ ਹੈ ਇਹ ਕਿੱਥੇ ਜਾ ਰਿਹਾ ਹੈ, ਅਥਵਾ ਕੋਈ ਖੱਤਰੀ ਵੈਸ਼ ਹੈ ਬ੍ਰਾਹਮਣ ਆ, ਆ ਕੋਈ ਸ਼ੂਦਰ ਹੈ ਜਾਂ ਚੋਰ ਚੂਰ ਤਪੀਸ਼ਰ ਹੈ। ਇਸ ਪ੍ਰਕਾਰ ਜੋ ਜੋ ਕਿਸੇ ਦੇ ਮਨ ਵਿੱਚ ਭਾਸਿਆ ਬੰਦਾ ਵੇਖਣ 'ਚ ਆਇਆ ਜਿਹੜਾ ਜਾ ਰਿਹਾ ਸੀ ਕਿਤੇ ਮੰਗਣ ਮੰਗਣ, ਉਹੋ ਹੀ ਹੋਏ ਉਹਨੇ ਕਹਿ ਦਿੱਤਾ। ਉਦ ਕਹੀਏ ਇੱਥੇ ਆਉਂਦਾ ਨਾ ਵਰ ਤੱਤੋ ਕਿ ਪਰਮੇਸ਼ਰ ਨੇ ਪ੍ਰਵੀਨ ਮਤ ਮਾਨ ਉੱਥ, ਉਦ ਕਹੀਏ ਉਸ ਪਾਸੇ ਜੋ ਹੁਣ ਉੱਧਰ ਭਾਵ ਉੱਧਰ, ਉਦ ਕਹੀਏ ਉੱਧਰ ਜੋ ਮਤ ਮਾਨ ਮਤੀ ਵਾਲੇ ਆ ਪ੍ਰਵੀਨ ਚਤਰ ਆ ਅਤੇ ਤੱਤ ਸਰੂਪ ਵਿੱਚ ਪਰ ਤੱਤ ਸਰੂਪ ਜਿਹੜਾ ਆਤਮਾ ਉਹਦੇ ਵਿੱਚ ਪ੍ਰਾਪਤ ਹੋਏ ਹੋਏ ਆ, ਉੱਤਮ ਪੁਰਸ਼ ਜੋਗੀ ਜਾਣੇ ਜਾ ਰਹੇ ਆ, ਉਹਦੇ ਸਰੂਪ ਨੂੰ ਕੋਈ ਨਿਰਣਾ ਕਰਕੇ ਕੋਈ ਨਹੀਂ ਜਾਣਦਾ, हाँ जी जेड़े उत्तर उपर वचन कहे आ कथन कीते आ पुरशा दे मुख तो उत्पत्त होए अनेका प्रकार दे विकल्प उन्हां नूं मुनि पुरश सुणदा भी नहीं ते ना उन्हां दे वाकां नूं वाकां दे अर्थ नूं ही जाणदा। ठीक है जी। तत्व के प्रवेश में प्रवीण मत मान उत जिहड़े तत् दे विच आतत्वा ब्रह्मी आत्मा आत्मा स्वरूप दे विच प्रवेश है ना प्रवीण चतर सियाणे बुद्धि वाले उत गई उधर महापुरश उत्तम जगेश को नचीने को वेस कोई कहते उत्तम ऐसा जो तत् दे विच प्रवेश पुरश प्रवीण चत मत मान वाला तो उत्तम योगी राज है उस योगी राज नूं ते कोई कहते चीने जानता नहीं ना कोई रूप इस जानता है तो बस ये चंडाल ये ब्राह्मण आ ये शूद्र आ ये वैश आ ये गल्लां ते जानदे एद वेद कार जो संपाक मान जानन के एद वेद कार जो संपाक मान जानन के एद वेद इस तरीके नाल जो भी सांग कही भली प्रकार पाखमान पाखना किया है पाख पाखण वाले ने कहण वाले ने कथन किए बचन वाले जनन के मनुखा ने मनुखा जनन के पा मनुखा दे मुखों कर मुखों दे करके मूह करके संभव भाव पैदा होए विकल्प जेडे विकल्प संकल्प आ ख्याल आ अशेष है बहुते हैं बहुते पैदा होए हुए उन्होंने सोने सोने गुणो मन ताहें इत पाठ दे फिर थोड़ी पाठ सोने गुणो मन ताहें क्या दे जे तत्व ते महापुरश आना इन्ने बचना नू ए सुनो गुने मन ताहें मुनि कहें दे ताहें कहिए मुनि जड़े आ महात्मा जड़े आ वह पुरश ता ही कही उन्होंने बचना सुनते भी आ गुणों कही विचारते भी पर वार शराब दे तना ही पर कभी वर तो शराब देंदे नहीं पर उन्होंने लोगों कई कोई वर नहीं दें जो कोई चंगा ब्राह्मण कह दे तो जो कोई नीच कह दे कड़ा जा रहा सूदर के चोर है शराब नहीं दें दे। सगो अपने आप ही मस्त रेंदे सुखी जात पात माए रस्ते सुखी सुखी तुरे जाते जैसो नखेत्रेश है नन्ने सहरी खखे लावा तत्ते लावा पैर रास्ता नखेत्रेश नखेत्रा का ईश भाव चंद्रमा जिमें चंद्रमा कहते अपने रस्ते सुखी जाता भाव आकाश में तुरै जाता वो कदे अटकता थोड़ी अपना काम करी जाता बदल आई जान जो मर्जी आई जान तुरै जाता अपनी खुशी नाल इस तरह महापुरशों का भी सुभा है वो तुरे जाते उन्होंने कोई कुछ कवे वह उन्होंने औसत करे निंदा करे उन्होंने सुन के वह महापुरश रेंदे तो एक साम सुखी तुरे जाते बहुत विचार नहीं करते भी सानू की कह रहा कोई भी जो महापुरश चिंता तो रहत होए हुए ऐ फिक्रे हो के भिख्या जाचक बन के मंगते मतलब भिख्यादक हार छकन वास्ते विहार में कर ली विचरते हैं तो उन्होंने देख करके कई पुरश यह गल करते भी चंडाल जो गली में रस्ते जा रहा कितने जा रहा है भी खतरी आ वैस है सूदर है चोर आ तपीशर आ इस तरह जह जह जहा कह लगे हो जा कही गए तो उधर जो भी वेखो महापुरश मत वाड़े चतर तत्सरू में लीन आ उत्तम योगी राज आ। हाँ जी इस तरह जो कहते नहीं है ए निर्णा के स्वरूप का कोई करते नहीं है वो ठीक है जोड़ा करना तो किया नहीं ये तो उत्तम जगेश कहो न चीन या कौन पाठ ही सही है उत्तम जोगेश कौन चीन कि उत्तम योगी राज कौन चीन जानता कऊ वेस वैस है कऊ कऊ वेस भी कि वेस है। हाँ जी कि रूप है जी उस योगी दे उत्तम जोड़ा वेस आनू कौन कोई जान सकता कौन कौन को कोई कोई चीन की जान सकता है भेत तत्व प्रवेश मत मान प्रवीण चतर सियाने महापुरश इस तरह तो कोई जानता जूंदा नहीं है। इस विधि करके जो भी संभाक मन भली प्रकार भाकण वाले कथन कीते हुए मनुखा दे मुखों करके संभव कहिए पैदा होए जड़े विकल्प आ वह बहुते होंगे है। तो सुने गुणों मुन ताहे मुनि जन उन्होंने सुनते भी आ विचारते भी आ की कह रहे हैं की नहीं कह रहे की बक रहे पर वास रब दे देना है। उत्तम कहण वाले वर नहीं देंदे ते माड़ा कहण वाले भी नीच के शूद्र के चोरे नूं सराव नहीं देंदे। सुखी जत पवत माहे सगो रस्ते सुखी सुखी तुरे जाते जैसो निखित रेश है जिस तरह चंद्रमा तुरिया जाता है अपने रस्ते आकाश में तुरिया जाता है। सो इत समाप्ति करिए कल बढ़ा इस बार काफ़ी समा घंटा ही लग गया क्योंकि विचार थोड़ी डूंगियां जी समझ पाने समा लग जाता है। सुनो गुनो मुन ताहे वार शराब दे नाही सुखी जात पाथ मोहें जैसो निखेत्रे शह। वाहिगुरु जी का खालसा वाहिगुरु जी की फतेह।